गुरु नानक पद
पंकज बंदन पाद पंकज बंदन
सिमरो अंगद दुख गुर अमर दास हृदय नित हृदयनित श्री गुरु राम दास गुण गुरु अर्जन बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपा जी परम कृपा
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु तेह प्रसाद सच होए वाहे गुरु जी की फतेह है बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
दमदमा साहब सतगुरु सचे पातशाह जी ने उतारा कीता है साबो की तलवंडी दी ये जगह जिथे सतगुरु जी उतरे ने जंगा युद्धा तो वेले हो के महाराज जी ने इथे दम लिया इस करके इस जगह दा नाम भी सतगुरां ने दमदमा साहब रखे इथे सतगुरु गरीबन बाग सचे पातशाह दे दर्शना वास्ते बेअंत माई भाई गुरसिख दर्शन करन वास्ते गुरु चरणा विच आए ने भाई भगतू दी अंश बंश भी महाराज जी दे दर्शना दे वास्ते आई है दयाल दास जो भाई भगतू दा पोतरा है पुछो मंडी तो चल के सतगुरां दे दर्शना नूं गया है महाराज जी ने नूं अमृत छकन वास्ते हुक्म कीता पर इने गुरु हुक्म दी पालना नहीं कीती जिस करके सतगुरु जी इहदे तों नाराज होए और वचन कीता दयाल दास असी तेरे घर नहीं जाणा तो इस प्रकार नाल जिहड़े दूजे पासे भाई जीवन दी अंश बंश विचों सन भाई भगतू दे पोतरे ओ सतगुरु सच्चे पातशाह जी महाराज जी दे चरणा विच आए ने जिन्हां विचों इक राम सिंह है और राम सिंह दे नाल ओदे जेड़े दूसरे भरा बख्तू सिंह ते फतेह सिंह ए चल के महाराज जी दे चरणा विच आए ने इन्हां ने अमर दी दात सतगुरां दे चरणा चो प्राप्त कीती है खंडे दी पौल छक के सतगुरां दे जहाज ते सवार होए ने आओ सरबत संगत अपनियां सुरतियां बिरतियां नूं गरीब नवाज सच्चे पातशाह दे पवित्र चरणा नाल जोड़ो कलगियां वाले पातशाह साहिबे कमाल सतगुरां दे पावन स्वरूप पवित्र चरणा दा ध्यान अपने हिरदयां च धारण करिए प्रभु दी उस्तत है और प्रभु उस्तत करन दा तरीका है प्रभ की उस्तत करो संत मीत सावधान एकाग्र चीत रब जी दी उस्तत करनिया प्रभु दी उस्तत करनिया तां चित एकाग्र होना चाहिदा शरीर सावधान होना चाहिदा तो मन बिरतियां एकाग्र करके सतगुरां दे चरणां दा ध्यान अपने हिरदयां च धारण करदे आं समूह माई भाई अपनी रसना नू करो पवित्र आखो जी सतनाम श्री
वाहे गुरु साहिब जीओ
सतनाम श्री
वाहे गुरु साहिब जीओ दोहेरा एक दिन श्री मुक्ते कयो राम सिंह तब ग्राम
एक दिन सतगुरु गुरु कलगीधर पातशाह जी महाराज जी बोले राम सिंह नू जो भाई भगतू दी अंश वंश विचों है भाई के चक ग्राम दे विच रहिंदे ने महाराज जी कहण लगे भाई राम सिंह तेरा जेड़ा नगर है तेरा जो ग्राम है
उत्तरैन इक द्वैन साथै ਦੇਖੇ ਕਸਿਆ ਬਿਰਾਮ
ਅਸੀਂ ਇੱਕ ਦੋ ਰਾਤਾਂ ਤੇਰੇ ਪਿੰਡ ਦੇ ਵਿੱਚ ਬਤੀਤ ਕਰਨਾ ਚਾਹੁੰਦੇ ਹਾਂ ਤੇਰੇ ਨਗਰ ਦੇ ਵਿੱਚ ਇੱਕ ਦੋ ਰਾਤਾਂ ਇੱਕ ਦੋ ਦਿਨ ਰਹਾਂਗੇ ਔਰ ਵੇਖਣਾ ਚਾਹੁੰਦੇ ਹਾਂ ਤੇਰਾ ਨਗਰ ਕਿਸ ਤਰ੍ਹਾਂ ਦਾ ਹੈ ਤੇਰਾ ਇਲਾਕਾ ਕਿਸ ਤਰ੍ਹਾਂ ਦਾ ਹੈ
ਕਿਉਂ ਪਏ ਸੁਣ ਬੋਲਿਓ ਕਰ ਜੋਰ ਸੋ ਤਬੈ
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਭਾਈ ਰਾਮ ਸਿੰਘ ਹੱਥ ਜੋੜ ਕੇ ਬੋਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ
ਸਿਕਤਾ ਕਨੋਂ ਦੇ ਸ਼ੇਤ ਸਭੈ
ਕਹਿਣ ਲੱਗਾ ਮਹਾਰਾਜ ਕਾਹਦਾ ਨਗਰ ਹੈ ਸਾਡਾ ਰੇਤਾ ਦੇ ਢੇਰ ਹੀ ਢੇਰ ਨਜ਼ਰ ਆਉਂਦੇ ਨੇ ਸਾਡੇ ਇਲਾਕੇ ਵਿੱਚ ਰੇਤ ਹੀ ਰੇਤ ਨਜ਼ਰ ਆਉਂਦੀ ਹੈ
ਦੇਖਣ ਤੇਜ ਤਪਨ ਕੋ ਪਾਏ
ਔਰ ਜਦੋਂ ਬਹੁਤ ਜ਼ਿਆਦਾ ਸੂਰਜ ਦੀਆਂ ਗਰਮੀ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਉਹ ਰੇਤ ਹੋਰ ਜ਼ਿਆਦਾ ਤਪ ਜਾਂਦੀ ਹੈ ਤਪਣ ਕਰਕੇ ਬਹੁਤ ਜ਼ਿਆਦਾ ਗਰਮੀ ਵੱਧ ਜਾਂਦੀ ਹੈ
ਜੈ ਕਹਿਤੇ ਦੀਰਘ ਤਪਤਾਏ
ਜਿੱਥੇ ਕਿੱਥੇ ਹਰ ਪਾਸੇ ਬੜੀ ਭਾਰੀ ਤਪਸ਼ ਹੁੰਦੀ ਹੈ ਬਹੁਤ ਜ਼ਿਆਦਾ ਅੱਤ ਦੀ ਗਰਮੀ ਹੁੰਦੀ ਹੈ ਸਾਡੇ ਇਲਾਕੇ ਚ ਸਾਡੇ ਨਗਰ ਵਿਚ
ਬਹੁਰ ਸਮੀਰ ਅਧੀਰ ਜਵਾਰੇ
ਮਹਾਰਾਜ ਜਿਹੜੀ ਹਵਾ ਆ ਉਹ ਚੱਲ ਪੈਂਦੀ ਹੈ ਜਿਵੇਂ ਤਪਦੀ ਹੋਈ ਲੂ ਹੈ ਏਦਾਂ ਦੀ ਲੂ ਚੱਲਦੀ ਹੈ ਜਿਹੜੀ ਪਿੰਡੇ ਨੂੰ ਸਾੜਦੀ ਹੈ ਜਿਹੜੀ ਧੀਰਜ ਨੂੰ ਖਤਮ ਕਰਨ ਵਾਲੀ ਹੈ ਧੀਰਜ ਵਾਲੀ ਹਵਾ ਚੱਲਦੀ ਹੈ
ਕਰੈ ਉਡਾਵਨ ਗਗਨ ਮਜਾਰੇ
ਉਹ ਜਿਹੜੀ ਹਵਾ ਚੱਲਦੀ ਹੈ ਉਹਦੇ ਨਾਲ ਰੇਤਾ ਉੱਡਦਾ ਹੈ ਉਹ ਜਿਹੜੀ ਰੇਤ ਆ ਉੱਡ ਉੱਡ ਕੇ ਆਕਾਸ਼ ਨੂੰ ਚੜ੍ਹਦੀ ਹੈ ਔਰ ਉਹ ਰੇਤਾ ਦੇ ਨਾਲ ਲੋਕ ਅੰਨੇ ਹੋਏ ਫਿਰਦੇ ਨੇ ਅੱਖਾਂ ਵਿੱਚ ਪੈਂਦੀ ਹੈ ਉਹ ਰੇਤਾ ਘਰਾਂ ਵਿੱਚ ਆ ਕੇ ਉੱਡ ਕੇ ਪੈਂਦੀ ਹੈ ਏਦਾਂ ਦੀ ਦੁਰਦਸ਼ਾ ਹੁੰਦੀ ਹੈ ਸਾਡੇ ਇਲਾਕੇ ਵਿੱਚ
ਹੈ ਵੇਗ ਤੇ ਬਹੁਤ ਦੁਖਦਾਈ
ਜਦੋਂ ਵੇਗ ਦੇ ਨਾਲ ਹਨੇਰੀ ਚੱਲਦੀ ਹਵਾ ਚੱਲਦੀ ਹੈ ਤੇ ਉਹ ਚੱਲਣ ਵਾਲੀ ਹਵਾ ਸਾਡੇ ਵਾਸਤੇ ਬੜੀ ਡਾਢੀ ਦੁਖਦਾਈ ਹੁੰਦੀ ਹੈ
ਐਸੇ ਦੇਸ਼ ਗ੍ਰਾਮ ਸਤਾਏ
ਮਹਾਰਾਜ ਇਹੋ ਜੇ ਦੇਸ਼ ਦੇ ਵਿੱਚ ਏਦਾਂ ਦਾ ਸਾਡਾ ਗ੍ਰਾਮ ਹੈ ਏਦਾਂ ਦਾ ਸਾਡਾ ਪਿੰਡ ਹੈ ਭਾਈ ਕਾ ਚੱਕ ਜਿੱਥੇ ਮਹਾਰਾਜ ਸੱਚੀ ਪਾਤਸ਼ਾਹ ਇੰਨੀ ਹਨੇਰੀ ਚੱਲਦੀ ਹੈ ਤਪਦੀ ਰੇਤਾ ਰੇਤਾ ਦੇ ਢੇਰ ਹੀ ਢੇਰ ਨੇ ਜੀ ਔਰ ਉਹ ਰੇਤ ਤਪਦੀ ਹੈ ਸੂਰਜ ਦੀਆਂ ਕਿਰਨਾਂ ਦੇ ਨਾਲ ਹਵਾ ਵੀ ਚੱਲਦੀ ਹੈ ਤੇ ਉਹ ਰੇਤਾ ਉੱਡ ਉੱਡ ਕੇ ਲੋਕਾਂ ਦੇ ਮੂੰਹ ਮੱਥੇ ਤੇ ਪੈਂਦੀ ਹੈ
ਸ਼੍ਰੀ ਪ੍ਰਭ ਕਹਿਓ ਕਰੀ ਜੈ ਤਿਆਰੇ ਚਲੈ ਬਿਲੋ ਕਹਿੰਗੇ ਇੱਕ ਬਾਰੇ
ਜਦੋਂ ਰਾਮ ਸਿੰਘ ਨੇ ਆਪਣੇ ਨਗਰ ਬਾਰੇ ਦੱਸਿਆ ਕਿ ਏਦਾਂ ਦਾ ਨਗਰ ਹੈ ਸਾਡਾ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਰਾਮ ਸਿੰਘ ਜਾਓ ਜਾ ਕੇ ਤੁਸੀਂ ਆਪਣੇ ਘਰ ਤਿਆਰੀ ਕਰੋ ਅਸੀਂ ਜ਼ਰੂਰ ਵੇਖਣਾ ਚਾਹਵਾਂਗੇ ਅਸੀਂ ਤੇਰਾ ਨਗਰ ਤੇਰਾ ਇਲਾਕਾ ਜ਼ਰੂਰ ਵੇਖਣਾ ਚਾਹਵਾਂਗੇ ਜਾਓ ਜਾ ਕੇ ਤੁਸੀਂ ਆਪਣੇ ਘਰ ਸਾਡੇ ਆਉਣ ਦੀ ਤਿਆਰੀ ਕਰੋ
ਹੁਣ ਕਹਿ ਹੁਕਮ ਰਾਮ ਸਿੰਘ ਗਏ
ਮਹਾਰਾਜ ਦਸਵੇਂ ਪਾਤਸ਼ਾਹ ਦਾ ਹੁਕਮ ਰਾਮ ਸਿੰਘ ਨੇ ਸੁਣਿਆ ਸੁਣ ਕੇ ਸਤਿਗੁਰਾਂ ਦਾ ਹੁਕਮ ਇਹ ਆਪਣੇ ਘਰ ਗਿਆ ਹੈ
ਗ੍ਰਾਮ ਵਿਖੇ ਸਭ ਤੋਂ ਕਹਿ ਦਿਓ
ਔਰ ਆਪਣੇ ਪਿੰਡ ਜਾ ਕੇ ਨੇ ਆਪਣੇ ਨਾਲ ਦੇ ਸਾਰੇ ਰਿਸ਼ਤੇਦਾਰਾਂ ਭਾਈ ਬੰਧੂਆਂ ਨੂੰ ਦੱਸ ਦਿੱਤਾ ਕਿ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨਗਰ ਵਿੱਚ ਆਉਣਾ ਹੈ
ਗ੍ਰੀ ਖਮਰੇ ਤੋਂ ਮੈਂ ਸਰਦ ਸਥਾਨਾ
ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਹਿਣ ਵਾਸਤੇ ਬੰਦੋਬਸਤ ਕੀਤਾ ਗਰਮੀਆਂ ਦੇ ਦਿਨ ਸਨ ਤੇ ਗਰਮੀ ਪੈਂਦੀ ਵੀ ਬੜੀ ਸੀ ਰੇਤ ਸੀ ਆਲੇ ਦੁਆਲੇ ਤਪਦੀ ਸੀ ਇਹਨੇ ਇਹੋ ਜਿਹਾ ਪ੍ਰਬੰਧ ਕੀਤਾ ਵੀ ਗਰੀਖਮ ਰੁੱਤ ਦੇ ਵਿੱਚ ਸਰਦ ਜਗ੍ਹਾ ਬਣਾਈ ਕਿ ਜਿੱਥੇ ਸਤਿਗੁਰੂ ਜੀ ਆ ਕੇ ਬੈਠਣ ਤੇ ਉਹਨਾਂ ਨੂੰ ਗਰਮੀ ਮਹਿਸੂਸ ਨਾ ਹੋਵੇ। ਏਦਾਂ ਦੇ ਢੰਗ ਦੀ ਇੱਕ ਸਰਦ ਜਗ੍ਹਾ ਬਣਾਈ, ਉਹ ਕਿਵੇਂ ਬਣਾਈ ਹੈ ਦੱਸਦੇ ਹਨ।
ਲਗਿਓ ਬਨਾਮਨ ਜਾਨ ਮਾਨਾ,
ਔਰ ਸਤਿਗੁਰਾਂ ਦੀ ਮਹਿਮਾ ਜਾਣ ਕੇ, ਗੁਰਦੇਵ ਦੀ ਵਡਿਆਈ ਜਾਣ ਕੇ ਸਰਦ ਜਗ੍ਹਾ ਬਣਾਉਣ ਲੱਗਾ, ਜਿੱਥੇ ਸਤਿਗੁਰਾਂ ਨੂੰ ਬੈਠ ਕੇ ਠੰਡਕ ਦਾ ਅਹਿਸਾਸ ਹੋਵੇ ਤੇ ਲੂ ਨਾ ਲੱਗੇ।
ਘਰ ਚਾਰਨ ਚੋਂ ਉੱਟ ਓਰਨ ਉੱਟਾ,
ਇਹਨੇ ਕੀ ਕੀਤਾ, ਆਲੇ ਦੁਆਲੇ ਬਾਹਰਲੇ ਪਾਸੇ ਖੁੱਲੀ ਜਗ੍ਹਾ ਵਿੱਚ ਝਾੜ ਬਣਾਏ। ਚਾਰਨ ਜਿਵੇਂ ਆਪਾਂ ਅੱਜ ਕੱਲ ਘਾਹ ਜਿਵੇਂ ਆ ਕੂਲਰਾਂ ਵਿੱਚ ਨੀ ਲਾਉਂਦੇ, ਘਾਹ ਦੀਆਂ ਟਾਟੀ ਕਹਿ ਦਿੰਦੇ ਨੇ ਇਹਨੂੰ, ਏਦਾਂ ਦੀਆਂ ਖਸ ਦੀਆਂ ਟਾਟੀਆਂ ਆਲੇ ਦੁਆਲੇ ਲਾਈਆਂ, ਝਾੜ ਲਾ ਦਿੱਤੇ, ਉਹਨਾਂ ਨੂੰ ਭੇ ਦਿੱਤਾ, ਉਹਨਾਂ ਤੇ ਪਾਣੀ ਪਾ ਕੇ ਉਹਨਾਂ ਨੂੰ ਭਿਗੋ ਦਿੱਤਾ।
ਰੱਖਿਓ ਬੈਠਣ ਹਿੱਤ ਥਲ ਛੋਟਾ,
ਉਹਦੇ ਅੰਦਰ ਥੋੜੀ ਜਗ੍ਹਾ ਬਣਾਈ ਹੈ ਬੈਠਣ ਵਾਸਤੇ, ਕਿਉਂਕਿ ਜਗ੍ਹਾ ਜਿੰਨੀ ਜ਼ਿਆਦਾ ਖੁੱਲੀ ਹੋਵੇਗੀ ਉਨੀ ਗਰਮੀ ਹੋਵੇਗੀ, ਤੇ ਜਗ੍ਹਾ ਥੋੜੀ ਬਣਾਈ ਹੈ ਕੇਵਲ ਸਤਿਗੁਰਾਂ ਦੇ ਬੈਠਣ ਵਾਸਤੇ, ਤਾਂ ਜੋ ਅੰਦਰ ਜਿਹੜੀ ਹਵਾ ਹੈ ਜਾਂ ਅੰਦਰ ਦਾ ਜਿਹੜਾ ਮਾਹੌਲ ਹੈ ਉਹ ਠੰਡਾ ਬਣਿਆ ਰਹੇ।
ਸਿਕਤਾ ਮੋਟਾ ਬੀਚ ਵਿਛਾਵਾ,
ਮੋਟਾ ਰੇਤਾ ਲਿਆਇਆ ਤੇ ਜਿਹੜਾ ਮੋਟਾ ਰੇਤਾ ਸੀ ਉਹ ਥੱਲੇ ਵਿਛਾਇਆ ਵੀ ਉੱਡੇ ਨਾ, ਕਿਉਂਕਿ ਮੋਟਾ ਰੇਤਾ ਘੱਟ ਉੱਡਦਾ, ਮੋਟੀ ਜਿਹੜੀ ਰੇਤ ਸੀ ਉਹ ਲਿਆ ਕੇ ਥੱਲੇ ਵਿਛਾਈ ਹੈ।
ਬਾਰ ਬਾਰ ਜਲ ਤੇ ਛਿੜਕਾਵਾ,
ਉਤੋਂ ਪਾਣੀ ਨਾਲ ਭੇ ਦਿੱਤਾ, ਜਿਹੜਾ ਮੋਟਾ ਰੇਤਾ ਸੀ ਉਹਨੂੰ ਬਾਰ ਬਾਰ ਪਾਣੀ ਨਾਲ ਗਹਿ ਗੱਚ ਕਰ ਦਿੱਤਾ ਕਿ ਥੱਲਿਓ ਰੇਤ ਵਿੱਚੋਂ ਵੀ ਠੰਡੀ ਉੱਤੇ ਸ਼ੀਤ ਲਹਿਰ ਆਵੇ ਉੱਤੇ ਨੂੰ ਬਾਹਰ ਨੂੰ, ਥੱਲਿਓ ਗਰਮੈਸ਼ ਨਾ ਪੈਦਾ ਹੋਵੇ। ਏਦਾਂ ਉਹ ਰੇਤ ਦੇ ਉੱਤੇ ਵੀ ਠੰਡਾ ਪਾਣੀ ਲਿਆ ਕੇ ਪਾ ਕੇ ਉਹਨੂੰ ਗਹਿ ਗੱਚ ਕੀਤਾ ਹੈ।
ਕੋਰੇ ਕੁੰਭ ਨੀਰ ਭਰ ਕਰਕੇ,
ਫਿਰ ਜਿਹੜੇ ਕੋਰੇ ਕੁੰਭ ਸਨ, ਕੋਰੇ ਘੜੇ ਸਨ, ਉਹ ਪਾਣੀ ਦੇ ਨਾਲ ਭਰ ਕੇ ਰੱਖੇ ਹਨ।
ਉਹ ਸੀਤਲ ਦੀਨੇ ਵਿੱਚ ਧਰਕੇ,
ਉਹ ਰੇਤ ਜਿਹੜੀ ਸੀ ਨਾ ਥੱਲੇ ਠੰਡੀ ਰੇਤ ਪਾਣੀ ਨਾਲ ਭਿੱਜੀ ਹੋਈ, ਜਿਹੜੇ ਘੜੇ ਸਨ ਪਾਣੀ ਦੇ ਉਹ ਰੇਤ ਦੇ ਵਿੱਚ ਦੱਬ ਦਿੱਤੇ ਨੇ ਅੱਧੇ ਅੱਧੇ। ਇੱਕ ਤਰ੍ਹਾਂ ਦਾ ਇਹ ਪੁਰਾਣੇ ਸਮੇਂ ਦਾ ਫਰਿੱਜ ਹੀ ਸੀ, ਉਹ ਰੇਤ ਵਿੱਚ ਠੰਡੀ ਦੇ ਵਿੱਚ ਜਦੋਂ ਪਾਣੀ ਦਾ ਘੜਾ ਭਰ ਕੇ ਰੱਖਦੇ ਸੀ ਤੇ ਉਹ ਪਾਣੀ ਵੀ ਐਨ ਠੰਡਾ ਹੋ ਜਾਂਦਾ ਸੀ ਪੀਣ ਦੇ ਲਾਇਕ। ਏਦਾਂ ਕਈ ਘੜੇ ਕੋਰੇ ਜਿਹੜੇ ਸਨ ਉਹ ਰੇਤ ਦੇ ਵਿੱਚ ਥੱਲੇ ਦੱਬ ਕੇ ਰੱਖੇ ਨੇ ਤਾਂ ਜੋ ਉਹਨਾਂ ਦਾ ਪਾਣੀ ਠੰਡਾ ਰਹੇ।
ਇਤਿਹਾਸਕ ਸਭ ਕਰਕੇ ਤਿਆਰੇ, ਨੀਕੇ ਸਤਿਗੁਰ ਹੇਤ ਸੁਧਾਰੇ।
ਇਤਿਹਾਸਕ ਸਾਰੀਆਂ ਤਿਆਰੀਆਂ ਭਾਈ ਰਾਮ ਸਿੰਘ ਨੇ ਕੀਤੀਆਂ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਸਾਰੀ ਜਗ੍ਹਾ ਚੰਗੀ ਤਰ੍ਹਾਂ ਸੁਧਾਰ ਦਿੱਤੀ ਹੈ, ਬੜੇ ਭਲੇ ਤਰੀਕੇ ਦੇ ਨਾਲ ਸਾਰੀ ਜਗ੍ਹਾ ਬਣਾ ਦਿੱਤੀ ਜਿੱਥੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆ ਕੇ ਬੈਠਣਾ ਹੈ।
ਜੋ ਪਏ ਇੱਕ ਸਿੱਖ ਗੋਦੜੀਆ ਜਿਸ ਨਾਮੋ,
ਖਾਲਸਾ ਜੀ ਇੱਕ ਗੁਰੂ ਕਾ ਸਿੱਖ ਸੀ, ਇਹਦਾ ਨਾਂ ਸੀ ਭਾਈ ਗੋਦੜੀਆ, ਇਹ ਗੁਰਸਿੱਖ ਦਾ ਨਾਂ ਹੈ। ਇਹ ਭਾਈ ਭਗਤੂ ਦੇ ਪਰਿਵਾਰ ਵਿੱਚ ਸੇਵਾ ਕਰਦਾ ਸੀ, ਉਹਨਾਂ ਦਾ ਸੇਵਾਦਾਰ ਸੀ। ਇੱਕ ਸਿੱਖ ਹੈ, ਇਹਦਾ ਨਾਂ ਭਾਈ ਗੋਦੜੀਆ ਹੈ।
ਜਿਸ ਕੇ ਚਰਿਤ ਬ੍ਰਹਮੋ,
ਕਹਿੰਦੇ ਭਾਈ ਗੋਦੜੀਏ ਬਾਰੇ ਜ਼ਰੂਰ ਦੱਸ ਦੇਣਾ ਚਾਹੁੰਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ, ਕਿਉਂਕਿ ਭਾਈ ਗੋਦੜੀਆ ਜੀ ਦੇ ਚਰਿੱਤਰ ਬੜੇ ਸੁੰਦਰ ਹੋਏ ਨੇ। ਬੜੀ ਉੱਚੀ ਅਵਸਥਾ ਦੇ ਮਾਲਕ ਸਨ ਭਾਈ ਗੋਦੜੀਆ ਜੀ। ਜੇ ਭਾਈ ਭਗਤੂ ਦੇ ਘਰ ਦੀ ਗੱਲ ਹੋ ਰਹੀ ਹੈ ਤੇ ਫਿਰ ਭਾਈ ਗੋਦੜੀਏ ਦੀ ਗੱਲ ਵੀ ਜ਼ਰੂਰ ਹੋਣੀ ਚਾਹੀਦੀ ਹੈ, ਉਹਨਾਂ ਬਾਰੇ ਵੀ ਜ਼ਿਕਰ ਜ਼ਰੂਰ ਹੋਣਾ ਚਾਹੀਦਾ। ਇਸ ਕਰਕੇ ਕਹਿੰਦੇ ਭਾਈ ਗੋਦੜੀਆ ਜੀ ਜਿਹੜੇ ਬੜੇ ਵੱਡੇ ਮਹਾਨ ਸਿੱਖ ਹੋਏ ਨੇ ਗੁਰੂ ਘਰ ਦੇ, ਭਾਈ ਭਗਤੂ ਦੇ ਪਰਿਵਾਰ ਦੇ ਵਿੱਚ ਸੇਵਾ ਕਰਦੇ ਸਨ, ਔਰ ਜਿਨ੍ਹਾਂ ਦੇ ਚਰਿੱਤਰ ਅਨਕ ਪ੍ਰਕਾਰ ਦੇ ਸੁੰਦਰ ਹਨ।
ਅਲਪ ਬੈਸ ਮੈਂ ਆਵਤ ਪਇਓ, ਭਗਤੋ ਪੁੱਤਨ ਟਿਗਰੇ ਗਏ।
ਭਾਈ ਗੋਦੜੀਆ ਥੋੜੀ ਉਮਰ ਹੀ ਸੀ ਉਦੋਂ, ਹਾਲੇ ਬਾਲਕ ਹੀ ਸੀ, ਛੋਟੀ ਉਮਰ ਵਿੱਚ ਹੀ ਇਹ ਭਾਈ ਭਗਤੂ ਦੇ ਘਰ ਆ ਗਿਆ, ਔਰ ਭਾਈ ਭਗਤੂ ਦੇ ਜਿਹੜੇ ਪੁੱਤਰ ਸਨ ਉਹਨਾਂ ਦੀ ਸੇਵਾ ਵਿੱਚ ਭਾਈ ਗੋਦੜੀਆ ਜੀ ਲੱਗੇ ਰਹੇ। ਛੋਟੀ ਉਮਰ ਵਿੱਚ ਹੀ ਆ ਗਏ ਸਨ ਤੇ ਭਾਈ ਭਗਤੂ ਦੇ ਘਰ ਵਿੱਚ ਰਹਿ ਕੇ ਉਹਨਾਂ ਦੇ ਪੁੱਤਰਾਂ ਦੀ ਸੇਵਾ ਕਰਦੇ ਹਨ।
ਗੋਰੇ ਕਹਿ ਕਰ ਕਾਰ ਲਗਾਇਓ,
ਜਿਹੜਾ ਭਾਈ ਗੋਰਾ ਸੀ ਭਾਈ ਭਗਤੂ ਦਾ ਪੁੱਤਰ, ਦੋ ਪੁੱਤਰ ਸੀ ਨਾ ਭਾਈ ਭਗਤੂ ਦੇ, ਇੱਕ ਗੋਰਾ ਤੇ ਦੂਜਾ ਜੀਵਨ, ਤੇ ਜਿਹੜਾ ਭਾਈ ਗੋਰਾ ਸੀ ਭਾਈ ਭਗਤੂ ਦਾ ਪੁੱਤਰ ਉਹਨੇ ਭਾਈ ਗੋਦੜੀਏ ਨੂੰ ਆਪਣੇ ਘਰ ਦੇ ਵਿੱਚ ਸੇਵਾ ਵਾਸਤੇ ਲਾ ਦਿੱਤਾ ਉਹਨੂੰ ਇੱਕ ਸੇਵਾ ਦੇ ਦਿੱਤੀ
ਕੋ ਪਨੀਰ ਕੋ ਚਰਸ ਵਾਇਓ
ਉਹਨੂੰ ਕਹਿ ਦਿੱਤਾ ਵੀ ਤੂੰ ਜਿਹੜਾ ਖੂਹ ਦਾ ਪਾਣੀ ਆ ਉਹਦਾ ਚਰਸ ਵਹਾਣਾ ਹੈ
ਅਪਰ ਸੇਵ ਜੋ ਕਹੇ ਕਮਾਵੇ
ਉਸ ਸੇਵਾ ਤੋਂ ਛੁੱਟ ਜੇ ਕੋਈ ਹੋਰ ਵੀ ਸੇਵਾ ਕਹਿੰਦੇ ਨੇ ਭਾਈ ਗੋਦੜੀਏ ਨੂੰ ਤੇ ਭਾਈ ਗੋਦੜੀਆ ਬੜੇ ਚਾਉ ਨਾਲ ਸੇਵਾ ਕਰਦਾ ਜੇ ਕੋਈ ਹੋਰ ਸੇਵਾ ਵੀ ਕਹਿ ਦਿੰਦੇ ਨੇ ਘਰ ਦੀ ਕਿ ਆਹ ਸੇਵਾ ਕਰਨੀ ਤੇ ਬੜੇ ਚਾਉ ਨਾਲ ਜਾ ਕੇ ਭਾਈ ਗੋਦੜੀਆ ਬਿਨਾਂ ਕਿਸੇ ਨਾਂਹ ਨੁੱਕਰ ਤੋਂ ਸੇਵਾ ਕਰਦਾ ਹੈ
ਕਰੇ ਸਾਂਝ ਲੱਗ ਜਾਣ ਲਗਾਵੇ
ਜਿੱਥੇ ਲਾ ਦਿੰਦੇ ਨੇ ਸਵੇਰੇ ਸ਼ਾਮ ਤੱਕ ਲੱਗਾ ਹੀ ਰਹਿੰਦਾ ਇਹੋ ਜੀ ਸੇਵਾ ਕਰਦਾ ਕਿ ਜੇ ਸਵੇਰੇ ਜਿਸ ਕੰਮ ਨੂੰ ਲਾ ਦਿੱਤਾ ਫਿਰ ਉਹਨੇ ਇਹ ਨਹੀਂ ਵੇਖਣਾ ਵੀ ਇਹ ਕੰਮ ਖਤਮ ਹੋਇਆ ਜਾਂ ਨਹੀਂ ਹੋਇਆ ਜਿੱਥੇ ਲਾ ਦਿੱਤਾ ਸ਼ਾਮ ਤੱਕ ਹਨੇਰਾ ਪੈਣ ਤੱਕ ਉਹਨੇ ਉੱਥੇ ਹੀ ਉਹ ਸੇਵਾ ਕਰਦੇ ਰਹਿਣਾ ਲੱਗਿਆ ਰਹਿਣਾ ਹੈ
ਇੱਕ ਦਿਨ ਕਸਬਾ ਡਮੇ ਲਾਇਓ
ਇੱਕ ਦਿਨ ਭਾਈ ਗੋਦੜੀਏ ਨੂੰ ਭਾਈ ਗੋਰੇ ਜੀ ਹੋਣਾ ਨੇ ਜਿਹੜਾ ਇਹਨਾਂ ਦਾ ਪਰਿਵਾਰ ਸੀ ਉਹਨਾਂ ਨੇ ਸੇਵਾ ਲਾਈ ਕਾਹਦੀ ਵੀ ਘਾਹ ਵੱਢਣਾ ਬਾਹਰ ਜਾ ਕੇ ਭਾਈ ਗੋਦੜੀਏ ਦੀ ਘਾਹ ਵੱਢਣ ਦੀ ਸੇਵਾ ਲਾਈ ਕਿ ਤੂੰ ਬਾਹਰ ਜਾ ਕੇ ਘਾਹ ਕੱਟਣਾ
ਦੇ ਸਿਰ ਤੋਲ ਬਾਜਰਾ ਲਿਆਇਓ
ਗੋਰੇ ਨੂੰ 10 ਸੇਰ ਤੋਲ ਕੇ ਬਾਜਰਾ ਦੇ ਦਿੱਤਾ ਰਸਤੇ ਵਿੱਚ ਵੀ ਘਾਹ ਪੁੱਟਦਿਆਂ ਜੇ ਭੁੱਖ ਲੱਗੇ ਤੇ ਉਹ ਬਾਜਰਾ ਖਾ ਕੇ ਤੂੰ ਆਪਣਾ ਪੇਟ ਭਰ ਲਈ ਕਹਿੰਦੇ ਏਦਾਂ 10 ਸੇਰ ਬਾਜਰਾ ਇਹ ਤੋਲ ਕੇ ਆਪਣੇ ਨਾਲ ਖੇਤਾਂ ਵਿੱਚ ਬਾਹਰ ਹੀ ਲੈ ਗਿਆ ਜਿੱਥੇ ਘਾਹ ਕੱਟਣਾ
ਜਰਬਤ ਸੇਰ ਇੱਕ ਦਿਨ ਮਾਏ
ਇੱਕ ਦਿਨ ਦੇ ਵਿੱਚ ਇੱਕ ਸੇਰ ਚਾਵਰਾ ਜਿਹੜਾ ਬਾਜਰਾ ਇਹ ਚੱਬ ਜਾਂਦਾ ਇੱਕ ਸੇਰ ਬਾਜਰਾ ਚੱਬ ਜਾਂਦਾ ਫਿਰ ਘਾਹ ਵੱਢਣ ਲੱਗ ਜਾਂਦਾ ਜਦੋਂ ਭੁੱਖ ਲੱਗਦੀ ਹੈ ਵਿੱਚੋਂ ਬਾਜਰੇ ਦੀ ਮੁੱਠ ਭਰਦਾ ਤੇ ਚੱਬ ਲੈਂਦਾ ਫਿਰ ਲੱਗ ਜਾਂਦਾ ਏਦਾਂ ਰੋਜ਼ ਦਾ ਇੱਕ ਸੇਰ ਬਾਜਰਾ ਇਹ ਚੱਬ ਜਾਂਦਾ ਤੇ ਘਾਹ ਕੱਟਦਾ ਹੈ
ਘਾਸ ਵੱਢੇ ਨਿਤ ਮਿਟੈ ਸੁਨਾਈ
ਰੋਜ਼ ਹੀ ਘਾਹ ਵੱਢਦਾ ਘਾਹ ਵੱਢਣ ਤੋਂ ਨਹੀਂ ਮਿਟਦਾ ਸਵੇਰ ਤੋਂ ਲੱਗਦਾ ਸ਼ਾਮ ਤੱਕ ਘਾਹ ਹੀ ਵੱਢੀ ਜਾਂਦਾ ਘਾਹ ਵੱਢ ਵੱਢ ਕੇ ਢੇਰ ਲਾ ਦਿੱਤੇ ਪੰਡਾਂ ਦੀਆਂ ਪੰਡਾਂ ਬੰਨ ਕੇ ਕਹਿੰਦੇ ਢੇਰ ਹੀ ਲਾ ਦਿੱਤੇ ਹੁਣ ਇੱਕ ਦਿਨ ਥੋੜੀ ਵੱਢਦਾ ਘਾਹ 10 ਦਿਨ ਹੋ ਗਏ ਨੇ ਇਹਨੂੰ ਲਗਾਤਾਰ ਸਵੇਰੇ ਲੱਗਦਾ ਸ਼ਾਮ ਤੱਕ ਵੱਢੀ ਜਾਂਦਾ ਇੱਕ ਸਿਰ ਬਾਜਰਾ ਹੁੰਦਾ ਉਹ ਚੱਬ ਲੈਂਦਾ ਤੇ ਫਿਰ ਘਾਹ ਵੱਢਣ ਲੱਗ ਜਾਂਦਾ
ਦੱਸ ਦਿਓ ਸਨ ਲੱਗ ਢੇਰ ਲਗਾਏ ਨੇ ਆਵਤ ਪਾ ਬਿਨਾ ਬੁਲਾਏ
10 ਦਿਨ ਬੀਤ ਗਏ ਨੂੰ ਘਾਹ ਵੱਢਦਿਆਂ ਘਾਹ ਵੱਢ ਵੱਢ ਕੇ ਢੇਰ ਲਾ ਦਿੱਤੇ ਜਿੱਧਰ ਵੇਖੋ ਘਾਹ ਹੀ ਘਾਹ ਨਜ਼ਰ ਆਈ ਜਾਵੇ ਇੰਨਾ ਘਾਹ ਵੱਢਿਆ ਤੇ ਬਿਨਾਂ ਬੁਲਾਇਆ ਵਾਪਸ ਵੀ ਨਹੀਂ ਸੀ ਆਉਂਦਾ ਜਦੋਂ ਤੱਕ ਇਹਨੂੰ ਦੁਬਾਰਾ ਬੁਲਾਉਂਦੇ ਨਹੀਂ ਸੀ ਵੀ ਆ ਜਾ ਉਦੋਂ ਤੱਕ ਆਉਂਦਾ ਨਹੀਂ ਸੀ ਜਿਹੜੇ ਕੰਮ ਨੂੰ ਲਾ ਦਿੰਦੇ ਸੀ ਲੱਗਾ ਰਹਿੰਦਾ ਸੀ ਜਦੋਂ ਕਹਿ ਦੇਣਾ ਵੀ ਬੱਸ ਕਰ ਫਿਰ ਹਟਦਾ ਸੀ ਕਹਿੰਦੇ ਹੁਣ ਬਿਨਾਂ ਬੁਲਾਇਆ ਕਿਸੇ ਨੇ ਬੁਲਾਇਆ ਹੈ ਨਹੀਂ ਇਹ 10 ਦਿਨ ਬਾਹਰ ਖੇਤਾਂ ਵਿੱਚ ਘਾਹ ਹੀ ਵੱਢੀ ਗਿਆ
ਨਿਕਟ ਤਾਲ ਜਲ ਪੀਵਨ ਕਰੇ ਹਿਰਦੈ ਸਦਾ ਸਿਮਰਨ ਹਰ ਦਰੈ
ਨੇੜੇ ਹੀ ਇੱਕ ਤਲਾਬ ਸੀ ਤੇ ਜਦੋਂ ਪਿਆਸ ਲੱਗਦੀ ਆ ਉੱਥੋਂ ਪਾਣੀ ਪੀ ਲੈਂਦਾ ਭੁੱਖ ਲੱਗਦੀ ਹੈ ਤੇ ਬਾਜਰਾ ਚੱਬ ਲੈਂਦਾ ਏਦਾਂ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਵੀ ਕਰਦਾ ਹੈ ਭਾਈ ਗੋਦੜੀਆ ਇਹ ਨਹੀਂ ਵੀ ਕੋਈ ਮਸਤਾਨਾ ਸੀ ਵੀ ਬੌਰਾ ਹੋ ਕੇ ਲੱਗਾ ਰਹਿੰਦਾ ਸੀ ਅਸਲ ਵਿੱਚ ਅੰਦਰੋਂ ਜਿਹੜੀ ਸੁਰਤ ਸੀ ਉਹ ਸਿਮਰਨ ਵਿੱਚ ਲੱਗੀ ਰਹਿੰਦੀ ਸੀ ਅੰਦਰੋਂ ਤਾਰ ਜਿਹੜੀ ਆ ਉਹ ਨਿਰੰਕਾਰ ਦੇ ਨਾਮ ਨਾਲ ਜੁੜੀ ਰਹਿੰਦੀ ਸੀ
ਜਾਏ ਬਿਲੋ ਕੇ ਹਰਕਤ ਪਏ
ਜਦੋਂ ਭਾਈ ਗੋਰਾ ਜੀ ਹੁਣਾਂ ਨੇ ਬਾਹਰ ਜਾ ਕੇ ਵੇਖਿਆ ਖੇਤਾਂ ਵਿੱਚ ਢੇਰ ਲੱਗੇ ਪਏ ਨੇ ਘਾਹ ਦੇ ਇੰਨਾ ਘਾਹ ਵੇਖ ਕੇ ਉਹ ਖੁਸ਼ ਹੋ ਗਏ
ਲਾਦੇ ਸੱਟਿਆਂ ਬੋ ਕਏ
ਕਈ ਗੱਡੇ ਲੱਦ ਕੇ ਲਿਆਂਦੇ ਘਾਹ ਦੇ ਤੇ ਘਾਹ ਦੇ ਲੱਦ ਕੇ ਉਹ ਗੱਡੇ ਘਰ ਲਿਆਏ
ਪੁਨਾ ਲਿਆਏ ਘਰ ਪੀਸਣ ਲਾਇਓ
ਭਾਈ ਗੋਦੜੀਏ ਨੂੰ ਵੀ ਆਖਿਆ ਚੱਲ ਹੁਣ ਘਰ ਚੱਲੀਏ ਬੜਾ ਘਾਹ ਵੱਢ ਲਿਆ ਭਾਈ ਗੋਦੜੀਆ ਵੀ ਘਰ ਆ ਗਿਆ ਫਿਰ ਉਹਨੂੰ ਪੀਸਣਾ ਪੀਸਣ ਲਾ ਦਿੱਤਾ ਕਿ ਹੁਣ ਤੂੰ ਪੀਣਾ ਪੀਸਣਾ ਹੈ
ਪੀਸਤ ਰਹਿ ਨਮਨ ਡੋਲਾਇਓ
ਇਹਨੇ ਪੀਸਣਾ ਪੀਸਣਾ ਸ਼ੁਰੂ ਕਰ ਦਿੱਤਾ ਕਣਕ ਪੀਸਣੀ ਜਾਂ ਬਾਜਰਾ ਪੀਸਣਾ ਜਿਹੜਾ ਵੀ ਕੋਈ ਪੀਸਣਾ ਮਿਲਣਾ ਉਹ ਇਹਨੇ ਚੱਕੀ ਤੇ ਬਹਿ ਕੇ ਪੀਸੀ ਜਾਣਾ ਔਰ ਆਪਣਾ ਮਨ ਸਿਮਰਨ ਵਿੱਚ ਲਾਈ ਰੱਖਣਾ
ਜਪ ਜੀ ਬਾਰੇ ਅਕੀਸ ਉਚਾਰੈ ਕਰ ਪਗ ਸੋਨਿਤ ਕਰ ਸੰਭਾਰੈ
ਭਾਈ ਗੋਦੜੀਆ ਜੀ ਜਦੋਂ ਆਪਣੇ ਹੱਥਾਂ ਪੈਰਾਂ ਨਾਲ ਤਾਂ ਕੰਮ ਕਰਦੇ ਨੇ ਪਰ ਰਸਨਾ ਦੇ ਨਾਲ ਤੇ ਸੁਰਤੀ ਦੇ ਨਾਲ ਜਪਜੀ ਸਾਹਿਬ ਦੇ 21 ਪਾਠ ਕਰਦੇ ਨੇ ਰੋਜ਼ ਸਾਡੇ ਕੋਲ ਇੱਕ ਪਾਠ ਨਹੀਂ ਹੁੰਦਾ ਜਪਜੀ ਸਾਹਿਬ ਦਾ ਕਈਆਂ ਨੂੰ ਪੁੱਛ ਲਈਏ ਕਰਦੇ ਹੋ, ਕਹਿੰਦੇ ਜੀ ਜਦੋਂ ਕਿਤੇ ਟਾਈਮ ਲੱਗ ਜਾਏ। ਭਾਈ ਗੋਦੜੀਆ ਜੀ ਇੱਕੀ ਪਾਠ, ਇਹ ਜਪਜੀ ਸਾਹਿਬ ਦੀ ਬਾਣੀ ਦੀ ਕਲਾ ਸੁਣੋ, ਹੁਣ ਤੁਸੀਂ ਕਿੱਡੀ ਵੱਡੀ ਕਲਾ ਜਪਜੀ ਦੀ ਬਾਣੀ ਦੀ। ਇੱਕੀ ਪਾਠ ਭਾਈ ਗੋਦੜੀਆ ਜੀ ਜਪਜੀ ਸਾਹਿਬ ਦੇ ਰੋਜ਼ ਕਰਦੇ ਨੇ, ਨਿਤ ਕਰਦੇ ਨੇ।
ਪੁੰਨਦਾਸੀ ਤਿਸਕੇ ਸੰਗ ਲਾਏ,
ਇੱਕ ਦਿਨ ਇੱਕ ਸੇਵਾਦਾਰ ਨੀ ਲਾ ਦਿੱਤੀ, ਇੱਕ ਦਾਸੀ ਲਾ ਦਿੱਤੀ ਭਾਈ ਗੋਦੜੀਏ ਦੀ ਮਦਦ ਵਾਸਤੇ, ਪੀਕੂ ਨਾਲ ਹੋ ਕੇ ਜਿਹੜਾ ਪੀਸਣਾ ਪੀਸਣ ਦੀ ਜਿਹੜੀ ਸੇਵਾ ਭਾਈ ਗੋਦੜੀਏ ਦੇ ਨਾਲ ਲੱਗ ਕੇ ਕਰਿਆ ਕਰ।
ਪੀਸੈ ਆਪ ਸੁਬਰ ਜੇ ਹਟਾਏ,
ਭਾਈ ਗੋਦੜੀਏ ਨੇ ਆਖਿਆ ਵੀ ਮੈਨੂੰ ਕਿਸੇ ਦੀ ਲੋੜ ਨੀ, ਮੈਂ ਕੱਲਾ ਹੀ ਪੀਸਾਂਗਾ। ਉਹ ਜਿਹੜੀ ਦਾਸੀ ਲਾਈ ਨਾਲ ਉਹਨੂੰ ਵੀ ਵਰਜ ਕੇ ਹਟਾ ਦਿੱਤਾ ਤੇ ਕੱਲੇ ਹੀ ਭਾਈ ਗੋਦੜੀਆ ਜੀ ਪੀਸਣਾ ਪੀਸਦੇ ਨੇ ਔਰ ਇੱਕੀ ਪਾਠ ਜਪਜੀ ਸਾਹਿਬ ਦੇ ਰੋਜ਼ ਕਰਦੇ ਹਨ।
ਭਗਤੋ ਸੁਤ ਜੀਵਨ ਇੱਕ ਬਾਰੇ, ਕਿਸ ਰਾਹਕ ਕੋ ਝਿੜਕਤ ਭਾਰੇ।
ਭਾਈ ਭਗਤੂ ਦਾ ਇੱਕ ਪੁੱਤਰ ਹੋਇਆ ਭਾਈ ਜੀਵਨ, ਤੇ ਪਿੱਛੇ ਵੀ ਜਿਨ੍ਹਾਂ ਦਾ ਜ਼ਿਕਰ ਆਇਆ ਗੁਰੂ ਹਰਿਰਾਏ ਸਾਹਿਬ ਦੇ ਬਚਨਾਂ ਨਾਲ ਇਹਨਾਂ ਸਰੀਰ ਤਿਆਗਿਆ ਸੀ। ਭਾਈ ਜੀਵਨ ਕਿਤੇ ਇੱਕ ਜ਼ਿਮੀਦਾਰ ਨੂੰ ਝਿੜਕ ਰਿਹਾ ਸੀ, ਲਾਗੇ ਇੱਕ ਜ਼ਿਮੀਦਾਰ ਖੜਾ ਸੀ ਤੇ ਭਾਈ ਜੀਵਨ ਉਸ ਜ਼ਿਮੀਦਾਰ ਨੂੰ ਝਿੜਕ ਰਿਹਾ।
ਗੋਦੜੀਆ ਕਰ ਕਿਰਪਾ ਨਿਵਾਰੈ, ਕਿਉਂ ਨਾ ਹੱਕ ਇਸ ਕੋ ਬੋ ਮਾਰੈ।
ਕਿਤੇ ਭਾਈ ਜੀਵਨ ਨੇ ਉਹ ਜਿਹੜਾ ਜ਼ਿਮੀਦਾਰ ਸੀ ਉਹਨੂੰ ਦੋ ਚਾਰ ਚਪੇੜਾਂ ਵੀ ਮਾਰ ਦਿੱਤੀਆਂ ਤੇ ਭਾਈ ਗੋਦੜੀਏ ਦੇ ਮਨ ਵਿੱਚ ਦਇਆ ਆ ਗਈ ਤੇ ਕਹਿਣ ਲੱਗਾ, ਉਹ ਭਾਈ ਜੀਵਨ ਇਹ ਗਰੀਬ ਨੂੰ ਕਿਉਂ ਮਾਰਦਾ, ਇਹਨੂੰ ਕਿਉਂ ਝਿੜਕਦਾ। ਜਿਵੇਂ ਸੁਭਾਵਕ ਕਹਿ ਦਿੰਦੇ ਨੇ, ਭਾਈ ਗੋਦੜੀਏ ਨੇ ਵੀ ਸੁਭਾਵਕ ਕਹਿ ਦਿੱਤਾ ਜੀਵਨ ਨੂੰ ਵੀ ਇਹਨੂੰ ਤੂੰ ਕਿਉਂ ਮਾਰਦਾ, ਇਹਨੂੰ ਕਿਉਂ ਝਿੜਕਦਾ ਹੈ।
ਸੁਣ ਜੀਵਨ ਬੋਲਿਓ ਰਸੋਈ,
ਭਾਈ ਜੀਵਨ ਜੀ ਗੁੱਸੇ ਵਿੱਚ ਸਨ, ਉਹ ਭਾਈ ਗੋਦੜੀਏ ਦਾ ਸਤਿਕਾਰ ਭੁੱਲ ਗਏ ਤੇ ਗੁੱਸੇ ਵਿੱਚ ਆ ਕੇ ਭਾਈ ਗੋਦੜੀਏ ਨੂੰ ਕਹਿਣ ਲੱਗੇ,
ਰਾਜ ਸਾਜ ਕੀ ਸੁਧ ਕਿਆ ਤੋਏ।
ਤੈਨੂੰ ਕੀ ਪਤਾ ਰਾਜ ਸਾਜ ਕਿਵੇਂ ਚੱਲਦਾ, ਜੇ ਕਿਸੇ ਨੂੰ ਡਾਂਟਾਂਗੇ ਨਾ ਤੇ ਕੰਮ ਕਾਰ ਕਿਵੇਂ ਚਲਾਉਣੇ ਨੇ। ਆ ਕੰਮ ਕਾਰ ਚਲਾਉਣ ਵਾਸਤੇ ਡਾਂਟ ਵੀ ਕਰਨੀ ਪੈਂਦੀ ਹੈ, ਝਿੜਕ ਵੀ ਕਰਨੀ ਪੈਂਦੀ ਹੈ।
ਉੱਠ ਕਰ ਡਾਡੀ ਲਾਤ ਪਰਹਾਰੇ, ਕਿਉਂ ਨਾ ਪੀਸਨ ਕੀ ਕਰ ਕਾਰੇ।
ਉੱਠ ਕੇ ਕੀ ਕੀਤਾ ਭਾਈ ਜੀਵਨ ਨੇ, ਭਾਈ ਗੋਦੜੀਏ ਦੇ ਲੱਤ ਕੱਢ ਮਾਰੀ। ਕਹਿੰਦਾ ਤੂੰ ਪੀਣਾ ਨੀ ਪੀਂਦਾ ਬਹਿ ਕੇ, ਜਿਹੜਾ ਕੰਮ ਤੈਨੂੰ ਲਾਇਆ ਹੋਇਆ ਪੀਸਣਾ ਪੀਸਣ ਦਾ ਤੂੰ ਆਹ ਕਰ, ਤੇਰਾ ਕੀ ਮਤਲਬ ਹੈ ਮੇਰੇ ਕੰਮ ਚ ਦਖਲ ਅੰਦਾਜ਼ੀ ਕਰਨ ਦਾ, ਆ ਤੂੰ ਪੀਣਾ ਪੀ ਇੱਥੇ ਬਹਿ ਕੇ। ਏਦਾਂ ਕਹਿ ਕੇ ਤੇ ਲੱਤ ਵੀ ਮਾਰ ਦਿੱਤੀ ਉਸ ਵੇਲੇ।
ਕਹਿ ਗੋਦੜੀਆ ਕਿਰਪਾ ਨਾ ਧਾਰੇ, ਹਿਰਦੇ ਰਾਜ ਹੰਕਾਰ ਅਫਾਰੇ।
ਭਾਈ ਗੋਦੜੀਆ ਜੀ ਬੋਲੇ ਸੁਭਾਵਕ ਹੀ, ਕਹਿੰਦੇ ਜੀਵਨ ਤੂੰ ਆਪਣੇ ਮਨ ਦੇ ਵਿੱਚ ਦਇਆ ਨੀ ਰੱਖਦਾ, ਤੇਰੇ ਹਿਰਦੇ ਵਿੱਚ ਦਇਆ ਤੇ ਕਰਣਾ ਨੀ ਆਉਂਦੀ। ਕਿਉਂ ਨੀ ਆਉਂਦੀ? ਕਿਉਂਕਿ ਤੂੰ ਰਾਜ ਦੇ ਹੰਕਾਰ ਵਿੱਚ ਆਫਰਿਆ ਹੋਇਆ, ਤੈਨੂੰ ਰਾਜ ਦੇ ਹੰਕਾਰ ਦਾ ਅਫਾਰਾ ਚੜਿਆ ਹੋਇਆ।
ਇਮ ਕਹਿ ਲਗੇ ਓਕਾਰ ਕੋ ਆਏ,
ਇਦਾਂ ਕਹਿ ਕੇ ਭਾਈ ਗੋਦੜੀਆ ਫਿਰ ਉਸੇ ਤਰ੍ਹਾਂ ਪੀਸਣਾ ਪੀਸਣ ਲੱਗ ਪਿਆ।
ਅਫਰੇ ਜੀਵਨ ਬਹੁ ਦੁੱਖ ਪਾਏ।
ਹੁਣ ਗੋਦੜੀਏ ਦੀ ਕਹਿਣ ਦੀ ਦੇਰੀ ਸੀ, ਉਸੇ ਵੇਲੇ ਅਫਾਰਾ ਹੋ ਗਿਆ, ਜੀਵਨ ਦਾ ਪੇਟ ਆਫਰ ਗਿਆ, ਆਫਰ ਕੇ ਭੜੋਲਾ ਹੋ ਗਿਆ, ਪੇਟ ਇਕਦਮ ਅਫਾਰਾ ਹੋ ਗਿਆ।
ਜਦ ਉਪਚਾਰ ਕਰਨ ਕੋ ਆਏ, ਸਰਾਪ ਦਾਸ ਦੀਨ ਸੁਬਤ ਲਾਏ।
ਹੁਣ ਜਦੋਂ ਵੈਦ ਆਏ, ਵੈਦ ਨਾ ਵੈਦਾਂ ਨੇ ਦਵਾਈਆਂ ਦਿੱਤੀਆਂ, ਹੁਣ ਅਫਾਰਾ ਕਿੱਥੇ ਜਾਏ? ਅਫਾਰਾ ਤਾਂ ਭਾਈ ਗੋਦੜੀਏ ਦੇ ਬਚਨਾਂ ਨਾਲ ਹੋਇਆ ਸੀ। ਉਹਨਾਂ ਕਿਹਾ ਸੀ ਵੀ ਰਾਜ ਦਾ ਅਫਾਰਾ ਹੋ ਗਿਆ, ਤੈਨੂੰ ਰਾਜ ਦੇ ਹੰਕਾਰ ਦਾ ਅਫਾਰਾ। ਫਿਰ ਇਹਨੇ ਦੱਸਿਆ ਵੀ ਏਦਾਂ ਸਰਾਪ ਦਿੱਤਾ ਮੈਨੂੰ ਅਫਾਰੇ ਦਾ ਭਾਈ ਗੋਦੜੀਏ ਨੇ। ਫਿਰ ਪਤਾ ਲੱਗਾ,
ਹਮ ਤੇ ਵੀ ਪਦ ਸੇਵਕ ਹੋਇਓ, ਜਿਸਕੇ ਬਾਕਨ ਤੇ ਸੁਖ ਖੋਇਓ।
ਕਹਿੰਦੇ ਸਾਡਾ ਸੇਵਕ ਹੈ, ਪਰ ਸਾਡਾ ਸੇਵਕ ਸਾਡੇ ਤੋਂ ਵੀ ਸੇਵਾ ਕਰਕੇ ਵੱਧ ਹੋ ਗਿਆ, ਅੱਗੇ ਚਲਾ ਗਿਆ। ਸਾਡੀ ਸੇਵਾ ਕਰਕੇ ਸਾਡੇ ਤੋਂ ਵੀ ਅੱਗੇ ਵੱਧ ਗਿਆ, ਅੱਗੇ ਚਲਾ ਗਿਆ। ਇਸ ਕਰਕੇ ਉਹਨੇ ਬਚਨ ਕੀਤਾ, ਉਹਨੂੰ ਉਹਦੇ ਨਾਲ ਮੇਰਾ ਇਹ ਸੁੱਖ ਖੋਇਆ ਗਿਆ, ਉਹਦੇ ਨਾਲ ਮੈਨੂੰ ਇਹ ਅਫਾਰਾ ਹੋਇਆ।
ਬਿਨੈ ਬਖਾਨਤ ਗੋਰਾ ਲਿਆਇਓ।
ਭਾਈ ਗੋਰੇ ਨੇ ਫਿਰ ਬੇਨਤੀ ਕੀਤੀ ਭਾਈ ਗੋਦੜੀਏ ਨੂੰ, ਆਖਿਆ ਭਾਈ ਗੋਦੜੀਆ ਜੀ ਕਿਰਪਾ ਕਰੋ ਮੇਰੇ ਨਾਲ ਚੱਲੋ।
ਜੀਵਨ ਕੇ ਜਬ ਹੱਥ ਛੁਆਇਓ।
ਕਹਿੰਦੇ ਭਾਈ ਗੋਦੜੀਏ ਨੂੰ ਭਾਈ ਗੋਰਾ ਜੀ ਲੈ ਕੇ ਗਏ ਤੇ ਭਾਈ ਗੋਦੜੀਏ ਨੇ ਜਦੋਂ ਆਪਣਾ ਹੱਥ ਜੀਵਨ ਦੇ ਪੇਟ ਦੇ ਉੱਤੇ ਰੱਖਿਆ, ਪੇਟ ਤੇ ਧਰਿਆ,
ਗਇਓ ਅਫਾਰਾ ਸੁਖ ਕੋ ਪਾਏ।
ਉਸੇ ਵੇਲੇ ਅਫਾਰਾ ਚਲਾ ਗਿਆ ਤੇ ਸੁਖੀ ਹੋ ਗਿਆ, ਹੱਥ ਹੀ ਰੱਖਿਆ। ਇਹ ਜਪਜੀ ਸਾਹਿਬ ਦੀ ਬਾਣੀ ਦੀ ਕਲਾ ਸੀ ਭਾਈ ਗੋਦੜੀਏ ਕੋਲ, ਜਿਹੜੇ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ। ਕਈ ਕਹਿੰਦੇ ਜੀ ਕੀ ਫਾਇਦਾ ਇਹਨੇ ਨੇ ਪਾਠ ਕਰਨ ਦਾ, ਜਪਜੀ ਸਾਹਿਬ ਦਾ ਇੱਕੋ ਪਾਠ ਹੀ ਕਰ ਲਿਆ ਕਰੋ, ਆਪ ਕਰਨਾ ਨੀ, ਜੇ ਕੋਈ ਦੂਜਾ ਕਰਦਾ ਉਹਦੇ ਤੇ ਕਿੰਤੂ ਪਰੰਤੂ ਕਰਦੇ ਨੇ। ਨੱਚਣ ਨੱਚ ਨਾ ਜਾਣੀ ਆਖੇ ਭੁਏ ਸੌੜੀ, ਏਦਾਂ ਦੀ ਹੱਥ ਹੈ ਆਲ ਹਾਲਤ ਹੈ ਲੋਕਾਂ ਦੀ, ਆਪ ਕਰ ਨੀ ਸਕਦੇ, ਜੇ ਕੋਈ ਕਰਦਾ ਤੇ ਉਹਦੇ ਤੇ ਕਿੰਤੂ ਪਰੰਤੂ ਕਰਦੇ ਨੇ ਵੀ ਕਿਉਂ ਕਰਦਾ, ਇੰਨੇ ਪਾਠਾਂ ਨਾਲ ਕੀ ਹੋ ਜਾਂਦਾ। ਖਾਲਸਾ ਜੀ ਇਹ ਵੀ ਸਾਧਨਾ ਹੈ। 51 ਪਾਠ ਗੁਰਮੁਖ ਪਿਆਰੇ ਜਪਜੀ ਸਾਹਿਬ ਦੇ ਕਰਦੇ ਨੇ, ਬਹੁਤ ਸਾਰੇ ਸਾਧੂ ਮਹਾਤਮਾਵਾਂ ਦਾ ਇਤਿਹਾਸ ਹੈ ਕਿ 101 ਪਾਠ ਮਹਾਂਪੁਰਖ ਕਰਦੇ ਰਹੇ ਨੇ ਜਪਜੀ ਸਾਹਿਬ ਦੇ ਰੋਜ਼। 51 ਪਾਠ ਬਾਬਾ ਦੀਪ ਸਿੰਘ ਜੀ ਸ਼ਹੀਦ ਉਹ ਵੀ ਕਰਿਆ ਕਰਦੇ ਸਨ। ਤੋ ਭਾਈ ਗੋਦੜੀਆ ਜੀ 21 ਪਾਠ ਕਰਦੇ ਨੇ ਨਿਤ, ਗੁਰਬਾਣੀ ਦੀ ਕਲਾ ਵਰਤੀ ਆ, ਰਸਨਾ ਤੋਂ ਜੋ ਕਹਿੰਦੇ ਨੇ ਪੂਰਾ ਹੋ ਜਾਂਦਾ। ਹੱਥ ਹੀ ਛੁਆਇਆ ਤੇ ਹੱਥ ਛੁਆਉਣ ਦੀ ਦੇਰੀ ਸੀ, ਉਸੇ ਵੇਲੇ ਕਲਾ ਵਰਤੀ ਕਿ ਪੇਟ ਦਾ ਜਿਹੜਾ ਅਫਾਰਾ ਸੀ ਨਾਲ ਹੀ ਸ਼ਾਂਤ ਹੋ ਗਿਆ, ਨਿਵਿਰਤ ਹੋ ਗਿਆ।
ਮਿਲ ਸਗਰੇ ਤਿਸ ਕੇ ਪ੍ਰਤ ਗਾਏ, ਹਮਰੀ ਸੇਵਾ ਕਰ ਤੈ ਪਾਏ।
ਸਾਰੇ ਹੱਥ ਜੋੜ ਕੇ ਭਾਈ ਗੋਦੜੀਏ ਨੂੰ ਕਹਿਣ ਲੱਗੇ, ਕਹਿੰਦੇ ਭਾਈ ਗੋਦੜੀਆ ਜੀ ਸਾਡੇ ਘਰ ਦੀ ਸੇਵਾ ਕਰਕੇ ਤੁਸੀਂ ਬੜੀ ਵੱਡੀ ਭਾਰੀ ਸਿੱਧੀ ਕਲਾ ਪ੍ਰਾਪਤ ਕਰ ਲਈ ਹੈ।
ਵਧਿਓ ਅਧਿਕ ਪੁੰਨ ਭਾਦੁਕ ਦਾਏ।
ਤੁਸੀਂ ਹੁਣ ਸਾਡੇ ਤੋਂ ਵੀ ਅੱਗੇ ਵੱਧ ਗਏ ਹੋ, ਇਸ ਕਰਕੇ ਹੁਣ ਤੁਸੀਂ ਸਾਡੇ ਲਈ ਸੁਖਦਾਈ ਨੀ ਦੁਖਦਾਈ ਹੋ ਗਏ ਹੋ, ਸਾਡੇ ਨਾਲੋਂ ਅੱਗੇ ਵੱਧ ਗਏ ਹੋ, ਇਸ ਕਰਕੇ ਹੁਣ ਤੁਸੀਂ ਸਾਡੇ ਲਈ ਦੁਖਦਾਈ ਹੋ ਗਏ ਹੋ।
ਜੈਮ ਇੱਛਾ ਵਿਚਰੋ ਤੈ ਆਪ।
ਅਸੀਂ ਤੁਹਾਡੇ ਕੋਲੋਂ ਆਪਣੇ ਘਰ ਦਾ ਪੀਸਣਾ ਨੀ ਪਸਾ ਸਕਦੇ, ਕਿਉਂਕਿ ਸਾਡੇ ਤੋਂ ਅੱਗੇ ਵੱਧ ਗਏ ਹੋ ਤੁਸੀਂ, ਅਸੀਂ ਹੁਣ ਤੁਹਾਡੇ ਕੋਲੋਂ ਆਪਣੇ ਕੰਮ ਕਰਾਈਏ ਚੰਗੀ ਗੱਲ ਨਹੀਂ। ਇਸ ਕਰਕੇ ਭਾਈ ਗੋਦੜੀਆ ਜੀ ਏਦਾਂ ਕਰੋ, ਤੁਸੀਂ ਹੁਣ ਆਪਣੀ ਮਰਜ਼ੀ ਨਾਲ ਵਿਚਰਿਆ ਕਰੋ, ਜਿੱਥੇ ਤੁਹਾਡਾ ਦਿਲ ਕਰੇ, ਜਿੱਥੇ ਤੁਹਾਡਾ ਚਿੱਤ ਕਰੇ, ਉੱਥੇ ਤੁਸੀਂ ਵਿਚਰਿਆ ਕਰੋ।
ਸ਼ਕਤ ਨ ਰਾਖਨ ਕੀ ਕਹਿ ਸਰਾਪ।
ਕਹਿੰਦੇ ਸਾਡੇ ਕੋਲ ਤਾਕਤ ਨਹੀਂ ਕਿ ਅਸੀਂ ਤੁਹਾਨੂੰ ਆਪਣੇ ਕੋਲ ਰੱਖ ਸਕੀਏ, ਪਤਾ ਨੀ ਕਿਹੜੇ ਵੇਲੇ ਤੁਸੀਂ ਕਿਹੜਾ ਸਰਾਪ ਦੇ ਦਿਓ, ਕਿਹੜਾ ਬਚਨ ਕਰ ਦਿਓ, ਅਸੀਂ ਤਾਂ ਮਾਰੇ ਜਾਵਾਂਗੇ ਜਿਵੇਂ ਆਹ ਹੁਣ ਵਰਤ ਗਿਆ। ਇਸ ਕਰਕੇ ਅਸੀਂ ਨੀ ਤੁਹਾਨੂੰ ਰੱਖ ਸਕਦੇ, ਤੁਹਾਡੇ ਤੋਂ ਕੋਈ ਵੱਡਾ ਹੋਵੇਗਾ ਉਹ ਤੁਹਾਨੂੰ ਰੱਖ ਸਕੇਗਾ, ਪਰ ਤੁਸੀਂ ਤਾਂ ਸਾਡੇ ਤੋਂ ਵੱਡੇ ਹੋ ਗਏ, ਅਸੀਂ ਛੋਟੇ ਕਿਵੇਂ ਰੱਖੀਏ ਹੁਣ ਆਪ ਜੀ ਨੂੰ। ਇਸ ਕਰਕੇ ਤੁਸੀਂ ਹੁਣ ਆਪ ਆਪਣੀ ਮਰਜ਼ੀ ਦੇ ਨਾਲ ਵਿਚਰੋ।
ਸੁਣ ਸਵੇੱਛਾ ਹੀ ਗਮਨ ਕਰਨ ਤਾਂ।
ਇਹ ਸੁਣ ਕੇ ਹੁਣ ਭਾਈ ਗੋਦੜੀਆ ਜੀ ਆਪਣੀ ਇੱਛਾ ਦੇ ਨਾਲ ਵਿਚਰਨ ਲੱਗੇ।
ਸੇਵਾ ਜੋ ਕਿਤੋਂ ਚਰਨਤਾ।
ਜਿਹੜੀ ਕੋਈ ਸੇਵਾ ਦੱਸਦਾ ਉਸੇ ਸੇਵਾ ਦੇ ਵਿੱਚ, ਹੁਣ ਬਾਹਰ ਕਿਤੇ ਜਾਂਦੇ ਨੇ ਕੋਈ ਕੰਮ ਕਹਿ ਦਿੰਦਾ ਵੀ ਗੋਦੜੀਆ ਜੀ ਆਹ ਕੰਮ ਕਰਨਾ, ਤੇ ਏਦਾਂ ਉਹਨਾਂ ਦਾ ਕੰਮ ਕਰਨ ਦੇ ਵਿੱਚ ਭਾਈ ਗੋਦੜੀਆ ਜੀ ਲੱਗ ਜਾਂਦੇ ਨੇ।
ਭੋਜਨ ਖਾਏ ਕਰਤ ਰਹਿ ਕਾਰਾ, ਸਤ ਨਾਮ ਨਿਸ ਦਿਨ ਉਰ ਧਾਰਾ।
ਭੋਜਨ ਛਕਦੇ ਨੇ ਤੇ ਭੋਜਨ ਛਕ ਕੇ ਕੰਮ ਕਰਦੇ ਨੇ, ਤੇ ਨਾਲੇ ਜਦੋਂ ਜਪਜੀ ਸਾਹਿਬ ਦੇ ਪਾਠ 21 ਪੂਰੇ ਹੋ ਜਾਂਦੇ ਨੇ ਫਿਰ ਸੱਚੇ ਨਾਮ ਦਾ ਜਾਪ, ਵਾਹਿਗੁਰੂ 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 ਦੀ ਧੁਨ ਵਿੱਚ ਆਪਣਾ ਧਿਆਨ, ਆਪਣੀ ਸੁਰਤ ਇਸ ਨਾਮ ਦੇ ਸਿਮਰਨ ਦੇ ਵਿੱਚ ਜੋੜ ਕੇ ਰੱਖਦੇ ਹਨ।
ਅਪਰ ਜਹਾਂ ਕਹਿ ਬਾਕੋ ਚਾਰਾ, ਤਾਤਕਾਲ ਸਫਲਿਓ ਬੋਬਾਰਾ।
ਕਹਿੰਦੇ ਇੱਕ ਵਾਰੀ ਨਹੀਂ, ਭਾਈ ਗੋਦੜੀਏ ਨੇ ਜੋ ਹੋਰ ਵੀ ਕਿਤੇ ਕੋਈ ਬਚਨ ਉਚਾਰਿਆ ਤਾਤਕਾਲ ਉਸੇ ਵੇਲੇ ਸਫਲ ਹੋਇਆ, ਕਿਉਂਕਿ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ। ਭਗਤ ਜਨ ਜੋ ਆਪਣੀ ਰਸਨਾ ਤੋਂ ਕਹਿ ਦਿੰਦੇ ਨੇ ਉਹ ਪੂਰਾ ਹੋ ਜਾਂਦਾ ਹੈ ਜੋ ਕਹਿ ਦੇਣ। ਤੋ ਇਹ ਇੱਕ ਵਾਰੀ ਨਹੀਂ ਹੋਇਆ, ਭਾਈ ਗੋਦੜੀਏ ਨੇ ਜੇ ਹੋਰ ਵੀ ਕਿਤੇ ਕੋਈ ਬਚਨ ਉਚਾਰਿਆ ਉਹ ਵੀ ਤਾਤਕਾਲ ਪੂਰਾ ਹੋਇਆ।
ਨਿਜ ਕਰ ਬਸਿਓ ਪ੍ਰਥਮੀ ਵਿਆਹਾ ਤ੍ਰੈ ਸੁਤ ਜਨਮੇ ਨਿਜ ਕਰ ਮਾ
ਘਰ ਚਲੇ ਗਏ ਆਪਣੇ ਭਾਈ ਗੋਦੜੀਆ ਜੀ ਘਰ ਗਏ ਤੇ ਘਰਦਿਆਂ ਨੇ ਵਿਆਹ ਕਰਤਾ ਭਾਈ ਗੋਦੜੀਏ ਦਾ ਤੇ ਜਦੋਂ ਵਿਆਹ ਕਰ ਦਿੱਤਾ ਤੇ ਸਮਾਂ ਪਾ ਕੇ ਇਹਨਾਂ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ
ਇੱਕ ਦਿਨ ਗਯੋ ਗ੍ਰਾਮ ਕਿਸ ਔਰ
ਇੱਕ ਦਿਨ ਇਹ ਆਪਣਾ ਪਿੰਡ ਛੱਡ ਕੇ ਕਿਸੇ ਦੂਜੇ ਪਿੰਡ ਵਿਚ ਗਏ ਹੋਏ ਸਨ
ਇੱਕ ਰਾਹਕ ਖੇਤਨ ਕੋ ਠੋਰ
ਤੇ ਉੱਥੇ ਇੱਕ ਰਾਹਕ ਸੀ ਜਿਮੀਦਾਰ ਸੀ ਖੇਤਾਂ ਦਾ ਮਾਲਕ ਸੀ
ਕ੍ਰਿਖੀ ਬਾਡਣ ਕੋ ਦਯੋ ਲਗਾਏ
ਉਹਨੇ ਵਾਢੀ ਕਰਨੀ ਸੀ ਫਸਲ ਵੱਢਣੀ ਸੀ ਉਹਨੇ ਭਾਈ ਗੋਦੜੀਏ ਨੂੰ ਲਾ ਦਿੱਤਾ ਵੀ ਭਾਈ ਗੋਦੜੀਆ ਜੀ ਆ ਫਸਲ ਵੱਢਣੀ ਹੈ ਤੇ ਤੁਹਾਨੂੰ ਮੈਂ ਜੋ ਤੁਸੀਂ ਕਹੋਗੇ ਦਿਆਂਗਾ ਵੀ ਤੇ ਤੁਸੀਂ ਆ ਮੇਰੀ ਫਸਲ ਵੱਢ ਦਿਓ
ਸਭ ਬਾਸਰ ਲੋਕਾਰ ਕਮਾਏ
ਸਾਰਾ ਦਿਨ ਭਾਈ ਗੋਦੜੀਆ ਜੀ ਉੱਥੇ ਲੱਗੇ ਰਹੇ ਤੇ ਫਸਲ ਵੱਢਦੇ ਰਹੇ
ਖਾਨ ਪਾਨ ਕੀ ਖਬਰ ਨਲੀਨੇ
ਪਰ ਉਹ ਜਿਹੜਾ ਜ਼ਿਮੀਦਾਰ ਸੀ ਉਹਨੇ ਖਾਨ ਪਾਨ ਦੀ ਖਬਰ ਹੀ ਨਹੀਂ ਲਈ ਕਿ ਭਾਈ ਗੋਦੜੀਏ ਨੂੰ ਖੇਤਾਂ ਵਿਚ ਮੈਂ ਫਸਲ ਵੱਢਣੇ ਲਾ ਕੇ ਆਇਆ ਉਹ ਭੱਤਾ ਦੇ ਕੇ ਆਉਣਾ ਪ੍ਰਸ਼ਾਦਾ ਦੇਣਾ ਜਾਂ ਜਲ ਪਾਣੀ ਛਕਾਉਣਾ ਜਾਂ ਲੱਸੀ ਪਿਆਣੀ ਹੈ ਪੁੱਛਿਆ ਹੀ ਨਹੀਂ ਸਾਰਾ ਦਿਨ ਸਵੇਰ ਦਾ ਲਾਇਆ ਭਾਈ ਗੋਦੜੀਆ ਉੱਥੇ ਲੱਗਾ ਰਿਹਾ ਫਸਲ ਕੱਟਣ ਵਿਚ ਹੀ ਲੱਗਾ ਰਿਹਾ
ਸੰਧਿਆ ਪਰੀ ਜੱਟ ਮਨ ਚੀਨੀ
ਜਦੋਂ ਸ਼ਾਮ ਦਾ ਸਮਾਂ ਹੋਇਆ ਫਿਰ ਕਿਤੇ ਉਹ ਜਿਹੜਾ ਜੱਟ ਸੀ ਜ਼ਿਮੀਦਾਰ ਉਹਦੇ ਮਨ ਚ ਜਾਣਿਆ
ਕਹਿਓ ਚਲੋ ਅਬ ਖਿਚੜੀ ਦੇ
ਜਾ ਕੇ ਕਹਿਣ ਲੱਗਾ ਚਲੋ ਭਾਈ ਗੋਦੜੀਆ ਜੀ ਤੁਹਾਨੂੰ ਖਿਚੜੀ ਦੇਈਏ
ਭਲੀ ਭਾਂਤ ਤੋਂ ਕੋ ਤ੍ਰਿਪਤ
ਔਰ ਤੈਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਦੇ ਨਾਲ ਤ੍ਰਿਪਤ ਕਰੀਏ ਚੱਲ ਭਾਈ ਗੋਦੜੀਆ ਸ਼ਾਮ ਦਾ ਸ਼ਾਮ ਤੱਕ ਪੁੱਛਿਆ ਹੀ ਨਹੀਂ ਸ਼ਾਮ ਹੋਈ ਤੇ ਕਹਿੰਦਾ ਚੱਲ ਭਾਈ ਗੋਦੜੀਆ ਤੈਨੂੰ ਮੈਂ ਖਿਚੜੀ ਖਵਾਵਾਂ ਤੇ ਭਲੀ ਪ੍ਰਕਾਰ ਨਾਲ ਤੈਨੂੰ ਰਜਾਵਾਂ ਤ੍ਰਿਪਤ ਕਰਾਂ
ਗੋਦੜੀਆ ਬੋਲਿਓ ਰਿਸ ਹੋਏ ਬਾਦਣ ਦਿਓ ਭਲੀ ਬਿਦ ਮੋਏ
ਭਾਈ ਗੋਦੜੀਆ ਜੀ ਗੁੱਸੇ ਵਿਚ ਸਨ ਵੀ ਸਾਰੇ ਦਿਨ ਦਾ ਪ੍ਰਸ਼ਾਦਾ ਨਹੀਂ ਚਕਾਇਆ ਭੋਜਨ ਨਹੀਂ ਚਕਾਇਆ ਕੱਲਾ ਭੋਜਨ ਛੱਕ ਕੇ ਹੀ ਵਾਢੀ ਕਰਦੇ ਸੀ ਮਿਹਨਤ ਕਰਦੇ ਸੀ ਪਰ ਇਹਨੇ ਸਾਰਾ ਦਿਨ ਭੋਜਨ ਨਾ ਚਕਾਇਆ ਮਿਹਨਤ ਕਰਦੇ ਰਹੇ ਸਾਰਾ ਦਿਨ ਫਸਲ ਵੱਢਦੇ ਰਹੇ ਜਦੋਂ ਇਹਨੇ ਕਿਹਾ ਨਾ ਸ਼ਾਮ ਨੂੰ ਚੱਲ ਖਿਚੜੀ ਖਵਾਵਾਂ ਤੈਨੂੰ ਘਰ ਚੱਲ ਕੇ ਤੇ ਭਾਈ ਗੋਦੜੀਆ ਜੀ ਵੀ ਗੁੱਸੇ ਵਿਚ ਆਏ ਹੋਏ ਕਹਿੰਦੇ ਹੁਣ ਵੱਢ ਲੈਣ ਦੇ ਤੇਰੀਆਂ ਜੜਾਂ ਹੁਣ ਕੱਟ ਹੀ ਲੈਣ ਦੇ ਹੁਣ ਤਾਂ ਇਹ ਸਾਰੀ ਵਾਢੀ ਮੈਨੂੰ ਵੱਢ ਹੀ ਲੈਣ ਦੇ
ਤਬ ਤੇ ਭਇਓ ਜੱਟ ਦੁਖਿਆਰਾ ਹਾਏ ਹਾਏ ਕਰੋ ਚ ਪੁਕਾਰਾ
ਕਹਿੰਦੇ ਹੁਣ ਵੱਢ ਹੀ ਲੈਣ ਦੇ ਮੈਨੂੰ ਕਹਿੰਦੇ ਉਸੇ ਵੇਲੇ ਉਹ ਜੱਟ ਦੁਖਿਆਰਾ ਹੋਇਆ ਪਤਾ ਨੀ ਇਹੋ ਜੀ ਵਾਢ ਪਈ ਉਹਦੇ ਅੰਦਰ ਵੱਢਣ ਦੀ ਗੱਲ ਹੋਈ ਨਾ ਵਾਢ ਪਈ ਹਾਏ ਹਾਏ ਏਦਾਂ ਆਪਣੇ ਮੂੰਹ ਤੋਂ ਉਚਾਰਨ ਕਰਨ ਲੱਗਾ ਦੁੱਖ ਦੇ ਨਾਲ
ਲੋਕਾਂ ਨੇ ਕਹਿਓ ਮਹਾ ਅਜ਼ਮਤੇ
ਲੋਕਾਂ ਨੇ ਆਖਿਆ ਉਹ ਜ਼ਿਮੀਦਾਰਾ ਤੂੰ ਏਡਾ ਸਾਧ ਉਹਨੂੰ ਕਿੱਥੇ ਲਾ ਲਿਆ ਖੇਤਾਂ ਵਿਚ ਇਹਨੂੰ ਤਾਂ ਕੋਈ ਛੇਤੀ ਕਿਤੇ ਲਾਂਦਾ ਨੀ ਤਾਂ ਜਿਹੜਾ ਬਚਨ ਕਰਦੇ ਪੂਰਾ ਹੋ ਜਾਂਦਾ ਜਿਹਨੂੰ ਲਾਣਾ ਵੀ ਹੈ ਤੇ ਇਹਦੀ ਸੇਵਾ ਕਰਨੀ ਬਸ ਲੰਗਰ ਪ੍ਰਸ਼ਾਦਾ ਇਹਨੂੰ ਦੇਣਾ ਹੁੰਦਾ ਦੋ ਵਕਤ ਉਹ ਵੀ ਨੀ ਤੂੰ ਦਿੱਤਾ ਤੇ ਫਿਰ ਉਹਨਾਂ ਨੇ ਆਖਿਆ ਵੀ ਇਹ ਤਾਂ ਮਹਾ ਅਜ਼ਮਤਵਾਨ ਮਹਾਂਪੁਰਖ ਹੈ
ਜਿਸ ਤੇ ਕਾਰ ਕਰਾਵਤ ਅਤੇ
ਉਹਦੇ ਕੋਲੋਂ ਏਡਾ ਔਖਾ ਕੰਮ ਕਰਾਇਆ ਸਾਰਾ ਦਿਨ ਉਹਦੇ ਕੋਲੋਂ ਵਾਢੀ ਕਰਵਾਈ ਹੈ
ਅਜਿਓ ਵੀ ਤਿਸ ਕੋ ਦੱਦੀ ਖੁਲਾਵੋ
ਹਾਲੇ ਵੀ ਕੁਝ ਨੀ ਵਿਗੜਿਆ ਮਹਾਂਪੁਰਖ ਨੇ ਕਿਰਪਾ ਦੇ ਘਰ ਚ ਆ ਜਾਂਦੇ ਨੇ ਹੁਣ ਵੀ ਇਹਨਾਂ ਨੂੰ ਦਹੀਂ ਛਕਾ ਦੇ
ਹੱਥ ਜੋੜ ਬੇਨਤੀ ਬਖਸ਼ਾਵੋ
ਹੱਥ ਜੋੜ ਕੇ ਇਹਨਾਂ ਅੱਗੇ ਆਪਣੀ ਬੇਨਤੀ ਕਰਕੇ ਆਪਣਾ ਆਪ ਬਖਸ਼ਾ ਲੈ
ਜਾਟ ਮਾਤ ਦਦ ਮਿਰਚਾਂ ਪਾਏ ਤਰ ਆਗੇ ਸਭ ਦਹੀਂ ਖੁਆਏ
ਉਹ ਜਿਹੜੀ ਜੱਟ ਦੀ ਮਾਂ ਸੀ ਨਾ ਜ਼ਿਮੀਦਾਰ ਦੀ ਉਹਨੇ ਦਹੀਂ ਲਿਆਂਦੀ ਘਰੋਂ ਤੇ ਦਹੀਂ ਦੇ ਵਿੱਚ ਮਿਰਚਾਂ ਥੋੜੀਆਂ ਜਿਹੀਆਂ ਜ਼ਿਆਦੀਆਂ ਪਾ ਲਿਆ ਜੀ ਵੇਖੋ ਪਰਮੇਸ਼ਰ ਵੱਲੋਂ ਦੇਵ ਨੇਤ ਹੋਣੀ ਜਿਵੇਂ ਵਰਤਣੀ ਹੁੰਦੀ ਆ ਉਹ ਪਰਮੇਸ਼ਰ ਵੱਲੋਂ ਵਿਧੀ ਬਣ ਜਾਂਦੀ ਉਹ ਦਹੀਂ ਲਿਆਂਦੀ ਤੇ ਉਹ ਦਹੀਂ ਦੇ ਵਿੱਚ ਮਿਰਚਾਂ ਥੋੜੀਆਂ ਜ਼ਿਆਦਾ ਪਾ ਲਿਆਈ ਤੇ ਉਹ ਲਿਆ ਕੇ ਭਾਈ ਗੋਦੜੀਏ ਦੇ ਅੱਗੇ ਰੱਖੀ
ਤਰ ਆਗੇ ਸਭ ਦਹੀਂ ਖਵਾਏ
ਔਰ ਭਾਈ ਗੋਦੜੀਏ ਨੂੰ ਉਹ ਦਹੀਂ ਛਕਾ ਦਿੱਤੀ
ਉਹ ਚਰਪਰੀ ਖਾਏ ਕਰ ਗਾਏ
ਤੇ ਬੜੀ ਚਰਪਰੀ ਸੀ ਤਿੱਖੀ ਸੀ ਨਾ ਵਿੱਚ ਮਿਰਚਾਂ ਜ਼ਿਆਦਾ ਸਨ ਤੇ ਉਹ ਚਰਪਰੀ ਜੀ ਖਾ ਕੇ ਦਹੀਂ ਜਿਹੜੀ ਸੀ
ਚਰਪਟੀ ਖਾਏ ਕਰ ਗਾਏ ਸਰਪ ਖਾਏ ਤਾਂ ਛਿਨ ਤੁਝ ਮਾਏ
ਸੁਭਾਵਕ ਹੀ ਭਾਈ ਗੋਦੜੀਆ ਜੀ ਬੋਲੇ ਮਹਾਰਾਜ ਭਾਈ ਕਹਿਣ ਲੱਗੇ ਮਾਈ ਤੈਨੂੰ ਸੱਪ ਵੱਢੇ ਇੰਨੀਆਂ ਮਿਰਚਾਂ ਪਾ ਲਈ ਮਾਈ ਤੈਨੂੰ ਸੱਪ ਖਾਵੇ ਆ ਇੰਨੀ ਚਰਪਈ ਬਣਾ ਲਿਆਈਆਂ ਦਹੀਂ ਜਿਵੇਂ ਸੁਭਾਵਕ ਹੀ ਕਹਿੰਦੇ ਨੇ ਨਾ ਆਪਣੀ ਪੰਜਾਬੀ ਦੀ ਕਹਾਵਤ ਵੀ ਆ ਤੈਨੂੰ ਸੱਪ ਡੰਗੇ ਏਦਾਂ ਦਾ ਬਚਨ ਭਾਈ ਗੋਦੜੀਏ ਨੇ ਕਹਿ ਦਿੱਤਾ
ਰਾਤ ਵਿਖੇ ਦੋਨੋਂ ਮਰ ਗਏ
ਰਾਤ ਨੂੰ ਘਰ ਗਏ ਤੇ ਮਾਈ ਨੂੰ ਸੱਪ ਵੱਢ ਗਿਆ ਜਿਹੜਾ ਉਹ ਭਾਈ ਸੀ ਜ਼ਿਮੀਂਦਾਰ ਉਹਦੇ ਵਾਢ ਪਈ ਹੋਈ ਸੀ ਉਹਦੇ ਅੰਦਰ ਵਾਢ ਪਈ ਹੋਈ ਤੇ ਉਹ ਵੀ ਮਰ ਗਿਆ ਉਹ ਜੱਟ ਵੀ ਮਰ ਗਿਆ ਉਹਦੀ ਜਿਹੜੀ ਮਾਂ ਸੀ ਉਹ ਵੀ ਮਰ ਗਈ
ਰਾਤ ਉੱਠੇ ਉਹ ਕਿਤੋਂ ਗਮ ਨਏ
ਸਵੇਰੇ ਅਗਲੇ ਦਿਨ ਉੱਠਿਆ ਭਾਈ ਗੋਦੜੀਆ ਅੱਗੇ ਕਿਸੇ ਹੋਰ ਨਗਰ ਨੂੰ ਚੱਲ ਪਿਆ
ਕੀਤਕ ਦਿਉਸਨ ਫਿਰ ਬੋਥ ਆਏ
ਇਹਦਾ ਕਈ ਦਿਨ ਫਿਰਨ ਤੋਂ ਬਾਅਦ
ਘਰ ਪਹੁੰਚੇ ਉਹ ਪੁਨ ਸਹਿਜ ਸੁਭਾਏ
ਇਹ ਆਪਣੇ ਘਰ ਆ ਗਿਆ ਕਈ ਦਿਨ ਬਾਹਰ ਫਿਰਨ ਤੋਂ ਬਾਅਦ ਭਾਈ ਗੋਦੜੀਆ ਆਪਣੇ ਘਰ ਪਹੁੰਚ ਗਿਆ
ਜੋ ਕਹਿ ਦੇਤ ਸੁਕਾਰ ਕੁਮਾਵੈ ਜਪ ਜੀ ਪੜੈ ਗੁਰੂ ਗੁਰ ਧਿਆਵੈ
ਜੇ ਕੋਈ ਕੋਈ ਕੰਮ ਕਹਿ ਦਿੰਦਾ ਕੋਈ ਕੰਮ ਕਹਿ ਦੇਵੇ ਭਾਈ ਗੋਦੜੀਆ ਉਹ ਕੰਮ ਕਰ ਦਿੰਦਾ ਪਰ ਕੰਮ ਕਰਦਿਆਂ ਨਾਲ ਨਾਲ ਜਪ ਜੀ ਸਾਹਿਬ ਦਾ ਪਾਠ ਕਰਦਾ ਰਹਿੰਦਾ ਸਿਮਰਨ ਕਰਦਾ ਰਹਿੰਦਾ ਜਪ ਜੀ ਸਾਹਿਬ ਦਾ ਪਾਠ ਵੀ ਇੱਕ ਮਨ ਲਾ ਕੇ ਗੁਰੂ ਗੁਰੂ ਧਿਆਉਂਦਾ ਹੈ
ਇੱਕ ਦਿਨ ਖੇਤ ਵਿਖੇ ਚੱਲ ਆਇਓ
ਇੱਕ ਦਿਨ ਭਾਈ ਗੋਦੜੀਆ ਬਾਹਰ ਕਿਤੇ ਆਪਣੇ ਨਗਰ ਦੇ ਹੀ ਖੇਤਾਂ ਵਿੱਚ ਆਇਆ
ਸਰਸੋਂ ਉਤੀ ਉਖਾੜਨ ਲਿਆਇਓ
ਸਰੋਂ ਲੱਗੀ ਸੀ ਉੱਥੇ ਤੇ ਸਰੋਂ ਪੁੱਟਣੀ ਸ਼ੁਰੂ ਕਰ ਦਿੱਤੀ
ਮਿਲਿਓ ਸਾਧ ਬੂਝਿਓ ਕਿਆ ਕਰੇ
ਕੋਈ ਸਾਧ ਆ ਕੇ ਮਿਲਿਆ ਉਹ ਆ ਕੇ ਭਾਈ ਗੋਦੜੀਏ ਨੂੰ ਸੁਭਾਵਕ ਪੁੱਛਣ ਲੱਗਾ ਭਾਈ ਗੋਦੜੀਆ ਕੀ ਕਰਦਾ
ਕਿਸ ਪਰਚੇ ਮੈਂ ਚਿਤ ਕੋ ਧਰੈ
ਆ ਕਿਹੜੇ ਪਰਚੇ ਚ ਆਪਣਾ ਮਨ ਲਾਈ ਬੈਠਾ ਕੀ ਸੋਚ ਕੇ ਪੁੱਟ ਰਿਹਾ ਜਿਹੜੀ ਜਰ ਸਰੋਂ ਪੁੱਟ ਰਿਹਾ
ਬੋਲਿਓ ਜੜਾ ਉਖਾਰੋ ਆਛੇ ਪੁਨ ਲਗਬੇ ਕੋ ਨਾ ਇਨ ਬਾਂਚੇ
ਬੋਲਿਆ ਕਹਿੰਦਾ ਆਪਣੀਆਂ ਜੜਾਂ ਪੁੱਟਦਾ ਸਰੋਂ ਨੀ ਪੁੱਟਦਾ ਕਹਿੰਦਾ ਮੈਂ ਆਪਣੀਆਂ ਜੜਾਂ ਪੁੱਟਦਾ ਤੇ ਮੈਂ ਮੁੜ ਕੇ ਇਹ ਨੀ ਚਾਹੁੰਦਾ ਮੇਰੀਆਂ ਜੜਾਂ ਦੁਬਾਰਾ ਲੱਗਣ
ਉਤਰ ਦਿਓ ਸਾਧ ਕੋ ਜਬੈ
ਤਾਂ ਜਦੋਂ ਜਵਾਬ ਦਿੱਤਾ ਭਾਈ ਗੋਦੜੀਏ ਨੇ ਉਹ ਸਾਧ ਨੂੰ
ਗਮਨ ਜਿਥੋਂ ਚਿਤ ਕੀਨ ਸਤਵੈ
ਉਹ ਸਾਧ ਤਾਂ ਉਥੋਂ ਚਲਾ ਗਿਆ ਇਹ ਵੀ ਜਦੋਂ ਘਰ ਆਇਆ
ਤ੍ਰੈ ਨੰਦਨ ਪੂਰਬ ਜਨਮਏ ਪਾਏ ਬਚਨ ਤਬ ਸਭ ਮਰ ਗਏ
ਕਹਿੰਦੇ ਤਿੰਨ ਪੁੱਤਰ ਸੀ ਭਾਈ ਗੋਦੜੀਏ ਦੇ ਜਿਹੜੇ ਪਹਿਲਾਂ ਜੰਮੇ ਸੀ ਜਦੋਂ ਕਿਹਾ ਮੈਂ ਜੜਾਂ ਪੁੱਟਦਾ ਆਪਣੀਆਂ ਘਰ ਆਇਆ ਤੇ ਕਹਿੰਦੇ ਤਿੰਨੇ ਦੇ ਤਿੰਨੇ ਪੁੱਤਰ ਚਲਾਣੇ ਕਰ ਗਏ ਤਿੰਨਾਂ ਦੀ ਮੌਤ ਹੋ ਗਈ ਏਦਾਂ ਦਾ ਇਹ ਅਸੰਗ ਬਿਰਤੀ ਸੀ ਇਹ ਨਹੀਂ ਸੀ ਵੀ ਸਰਾਪ ਕਿਸੇ ਦੂਜੇ ਨੂੰ ਦਿੰਦਾ ਇਹਦੇ ਵਾਸਤੇ ਸਾਰੇ ਇੱਕ ਸਮਾਨ ਨੇ ਤੇ ਹਰ ਇੱਕ ਸੋਗ ਦੀ ਬਿਰਤੀ ਵਿੱਚ ਇੱਕੋ ਜਿਹੀ ਬਿਰਤੀ ਰੱਖਣੀ ਕੰਚਨ ਤੇ ਮਿੱਟੀ ਨੂੰ ਇੱਕ ਕਰਕੇ ਮੰਨਣ ਵਾਲੀ ਅਵਸਥਾ ਦਾ ਮਾਲਕ ਹੈ ਗੋਦੜੀਆ
ਹਰਖ ਨਸ਼ੋ ਗਿਲੇਸ਼ ਜਿਸ ਮਨ ਮੈਂ
ਜਿਸ ਦੇ ਮਨ ਵਿੱਚ ਨਾ ਕੋਈ ਹਰਖ ਹੈ ਨਾ ਕੋਈ ਸ਼ੋਗ ਹੈ
ਹੇਮ ਧੂਲ ਇੱਕ ਸਮ ਕਰ ਬਨ ਮੈਂ
ਜਿਹੜਾ ਸੋਨਾ ਤੇ ਮਿੱਟੀ ਦੋਨਾਂ ਨੂੰ ਇੱਕ ਕਰਕੇ ਮੰਨਦਾ ਜਿਹੜੀ ਅਵਸਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੇ ਵਚਨ ਕਹੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਕਾ ਕੰਚਨ ਮਾਟੀ ਮਨ ਹੈ ਏਦਾਂ ਦੀ ਅਵਸਥਾ ਸੀ ਭਾਈ ਗੋਦੜੀਏ ਦੀ ਏਦਾਂ ਦੀ ਅਵਸਥਾ ਵਿੱਚ ਟਿਕਿਆ ਹੋਇਆ ਭਾਈ ਗੋਦੜੀਆ
ਗੁਰ ਆਗਮਨ ਸੁਣਿਓ ਅਰ ਖਾਇਓ
ਹੁਣ ਜਦੋਂ ਸਤਿਗੁਰੂ ਜੀ ਆਏ ਨਾ ਰਾਮ ਸਿੰਘ ਦੇ ਪਿੰਡ ਚੱਕ ਭਾਈ ਕੇ ਇਹਦਾ ਗੋਦੜੀਆ ਵੀ ਉੱਥੇ ਹੀ ਸੀ ਇਹਨੇ ਜਦੋਂ ਮਹਾਰਾਜ ਜੀ ਦਾ ਆਗਮਨ ਸੁਣਿਆ ਕਿ ਗੁਰੂ ਕਲਗੀਧਰ ਜੀ ਆਏ ਨੇ
ਸੁਣਿਓ ਹਰ ਖਾਇਓ ਸਹਿਜ ਸੁਭਾਇਕ ਵਿਚਰਤੇ ਆਇਓ
ਔਰ ਬੜਾ ਖੁਸ਼ ਹੋਇਆ ਸਹਿਜ ਸੁਭਾਏ ਵਿਚਰਦਾ ਭਾਈ ਗੋਦੜੀਆ ਮਹਾਰਾਜ ਜੀ ਦੇ ਕੋਲ ਆਇਆ
ਦਰਸ਼ਨ ਕਰਤ ਬਿਲਾਂਦੇ ਆਨੰਦਿਓ
ਮਹਾਰਾਜ ਜੀ ਦੇ ਦਰਸ਼ਨ ਕਰਕੇ ਭਾਈ ਗੋਦੜੀਆ ਬੜਾ ਆਨੰਦਿਤ ਹੋਇਆ ਬੜਾ ਖੁਸ਼ ਹੋਇਆ
ਪਦ ਅਰ ਬਿੰਦ ਪੁਨਹ ਪੁਨ ਬੰਦਿਓ
ਮਹਾਰਾਜ ਜੀ ਦੇ ਪਵਿੱਤਰ ਚਰਨਾ ਕਮਲਾ ਤੇ ਪੁਨਹ ਪੁਨਹ ਬਾਰ ਬਾਰ ਵੰਦਨਾ ਕਰਦਾ ਨਮਸਕਾਰ ਕਰਦਾ ਹੈ
ਸਤਿਗੁਰ ਬੂਜਨ ਕਰਿਓ ਬਿਰਤੰਤ ਲੋਕਨ ਕਹਿਓ ਬਡੋ ਇਹ ਸੰਤ
ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਬਾਰੇ ਪੁੱਛਿਆ ਲੋਕਾਂ ਨੇ ਦੱਸਿਆ ਕਹਿੰਦੇ ਜੀ ਇਹ ਬੜਾ ਵੱਡਾ ਸੰਤ ਹੈ ਇਹ ਬੜਾ ਮਹਾਤਮਾ ਸਿੱਧ ਪੁਰਸ਼ ਹੈ
ਸਕਲ ਪ੍ਰਸੰਗ ਪ੍ਰਭੂ ਕੇ ਸੰਗ
ਇਹਦੇ ਜਿਹੜੇ ਪ੍ਰਸੰਗ ਪ੍ਰਗਟ ਸੀ ਜਿਵੇਂ ਪਿੱਛੇ ਦੱਸੇ ਨੇ ਉਹ ਸਾਰੇ ਪ੍ਰਸੰਗ ਲੋਕਾਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਦੱਸੇ ਹਨ।
ਕਰਿਓ ਬਤਾਵਨ ਜਿਮ ਚਿਤ ਰੰਗ,
ਜਿਵੇਂ ਮਹਾਰਾਜ ਜੀ ਦੇ ਚਿੱਤ ਦਾ ਰੰਗ ਸੀ ਉਸੇ ਤਰ੍ਹਾਂ ਮਹਾਰਾਜ ਜੀ ਨੂੰ ਸੁਣਾਏ ਹਨ।
ਰਹਿਤ ਪਯੋ ਸਿੰਘਨ ਦਲ ਮਾਏ,
ਇਹਦਾ ਭਾਈ ਗੋਦੜੀਆ ਹੁਣ ਸਿੰਘਾਂ ਦੇ ਦਲ ਦੇ ਵਿਚ ਰਹਿਣ ਲੱਗਾ ਹੈ।
ਆਹਾਰ ਦੇਗ ਤੇ ਖਾਏ,
ਲੰਗਰ ਪ੍ਰਸ਼ਾਦਾ ਸਤਿਗੁਰਾਂ ਦੇ ਲੰਗਰੋਂ ਛਕ ਲੈਂਦਾ ਹੈ।
ਸਤ ਨਾਮ ਸਿਮਰਤ ਗੁਰ ਦਰਸ਼ਨ, ਸਤ ਨਾਮ ਸਿਮਰਨ ਗੁਰ ਦਰਸ਼ਨ,
ਨਾਲੇ ਸੱਚੇ ਨਾਮ ਦਾ ਸਿਮਰਨ ਕਰਦਾ ਜਪਦਾ, ਸਤਨਾਮ ਸ੍ਰੀ ਵਾਹਿਗੁਰੂ, ਤੇ ਨਾਲ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ।
ਕਰਤ ਨਿਤਾ ਪ੍ਰਤ ਦੋਸ਼ਨ ਧਰਖਨ,
ਮਹਾਰਾਜ ਜੀ ਦੇ ਦਰਸ਼ਨ ਕਰਦਾ, ਦਰਸ਼ਨ ਕਰਕੇ ਜਿਨ੍ਹਾਂ ਦੇ ਦੋਖ ਹਰੇ ਜਾਂਦੇ ਹਨ।
ਸਭਾ ਵਿਖੇ ਸਤਿਗੁਰ ਇੱਕ ਬੀਰਾ,
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੀ ਸਭਾ ਵਿੱਚ,
ਕਹਿਓ ਵਿਸ਼ੇਸ਼ ਦੇਸ਼ ਸੇਰਾ,
ਮਹਾਰਾਜ ਜੀ ਕਹਿਣ ਲੱਗੇ ਇਸ ਦੇਸ਼ ਨੂੰ ਅਸੀਂ ਬਹੁਤਾ ਵੇਖਿਆ ਹੈ।
ਗੋਦੜੀਏ ਸਮ ਔਰ ਨਾ ਤਿਆਗੇ,
ਮਹਾਰਾਜ ਜੀ ਕਹਿੰਦੇ ਜਿਹੜਾ ਇਹ ਦੇਸ਼ ਹੈ ਮਾਲਵੇ ਦਾ, ਇਸ ਇਲਾਕੇ ਵਿਚ ਅਗਰ ਕੋਈ ਸਭ ਤੋਂ ਵੱਡਾ ਮਹਾਨ ਤਿਆਗੀ ਹੈ ਤਾਂ ਉਹ ਭਾਈ ਗੋਦੜੀਆ ਹੈ।
ਗੋਡ ਪਰਮੇਸ਼ਰ ਸੋਂ ਲਿਵ ਲਾਗੇ,
ਕਹਿੰਦੇ ਜਿਹਦੀ ਗੂੜ ਪ੍ਰੀਤ ਪ੍ਰਮਾਤਮਾ ਨਾਲ ਲੱਗੀ। ਮਹਾਰਾਜ ਜੀ ਨੇ ਆਪ ਖੁਦ ਗੋਦੜੀਏ ਦੀ ਉਪਮਾ ਕੀਤੀ ਇੱਕ ਦਿਨ, ਕਹਿੰਦੇ ਗੋਦੜੀਆ ਇਸ ਦੇਸ਼ ਦੇ ਵਿਚ ਮਹਾਨ ਤਿਆਗੀ ਹੈ ਜਿਹਦੀ ਬਿਰਤੀ ਗੂੜ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਹੈ।
ਦੇਸ਼ ਪਵਿੱਤਰ ਕਰਨ ਸਮਰੱਥ,
ਇਸ ਸਾਰੇ ਦੇਸ਼ ਨੂੰ ਪਵਿੱਤਰ ਕਰਨ ਦੀ ਸਮਰੱਥਾ ਰੱਖਦਾ ਹੈ।
ਚਾਹੇ ਸੋ ਕਰੇ ਸਕਲੇ ਸਾਤ,
ਇਹ ਜੋ ਚਾਹੇ ਕਰ ਸਕਦਾ ਸਭ ਕੁਝ ਇਹਦੇ ਹੱਥ ਵਿਚ ਹੈ।
ਸ਼੍ਰੀ ਮੁਖ ਤੇ ਇਮ ਸੁਜਸ ਬਖਾਨਾ, ਸੰਤ ਮਹਾਨ ਸਭ ਨੂੰ ਜਾਣਾ।
ਮਹਾਰਾਜ ਜੀ ਨੇ ਇਸ ਤਰ੍ਹਾਂ ਸੁਜਸ ਕੀਤਾ ਭਾਈ ਗੋਦੜੀਏ ਦਾ, ਸਭ ਨੇ ਜਾਣ ਲਿਆ ਕਿ ਵਾਕਈ ਇਹ ਮਹਾਨ ਪੂਰਨ ਸੰਤ ਹੈ।
ਜੋ ਪਏ ਮਿਲੀ ਮੁਕਸਰ ਭਾਗੋ ਮਾਏ,
ਇੱਦਾਂ ਇੱਧਰ ਮਾਈ ਜਿਹੜੀ ਸੀ, ਮਾਈ ਭਾਗੋ ਜਿਹੜੀ ਮੁਕਸਰ ਸਾਹਿਬ ਜ਼ਖਮੀ ਹਾਲਤ ਚ ਮਿਲੀ ਸੀ,
ਵਧੀ ਪ੍ਰੀਤ ਗੁਰ ਮੈਂ ਅਦਕਾਏ,
ਮਾਈ ਭਾਗੋ ਦੀ ਅਵਸਥਾ ਵੀ ਬੜੀ ਉੱਚੀ ਹੋ ਗਈ, ਇੰਨੀ ਪ੍ਰੀਤ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਵੱਧ ਗਈ।
ਰੈਬੇ ਲਗੀ ਦਿਗੰਬਰ ਸੋਏ,
ਇਹੋ ਜੀ ਉਨਮਨੀ ਅਵਸਥਾ ਹੋ ਗਈ ਮਾਈ ਭਾਗੋ ਦੀ ਕਿ ਸਰੀਰ ਦੀ ਸੁੱਧ ਬੁੱਧ ਨਾ ਰਹੀ। ਇੱਥੋਂ ਤੱਕ ਵੀ ਸਰੀਰ ਦੇ ਉੱਤੋਂ ਬਸਤਰ ਜਿਹੜੇ ਸਨ ਉਹ ਬਸਤਰਾਂ ਦੀ ਵੀ ਸੋਝੀ ਨਾ ਰਹੀ, ਦਿਗੰਬਰ ਹੋ ਗਈ।
ਲਾਜ ਕਾਨ ਲੋਕਨ ਕੀ ਖੋਏ,
ਦੁਨੀਆਂ ਦੀ ਕਾਨ ਕਨੋੜ, ਲੋਕਾਂ ਦੀ ਲੱਜਿਆ ਸ਼ਰਮ ਸਭ ਮਾਈ ਭਾਗੋ ਨੇ ਤਿਆਗ ਦਿੱਤੀ ਔਰ ਪਰਮਹੰਸ ਅਵਸਥਾ ਵਿਚ ਚਲੀ ਗਈ।
ਕਥਾ ਵੇਦ ਮੈਂ ਜਿਸ ਕੀ ਹੈ,
ਖਾਲਸਾ ਜੀ ਜਿਵੇਂ ਵੇਦਾਂ ਦੇ ਵਿਚ ਕਥਾ ਆਉਂਦੀ ਹੈ,
ਨਾਮ ਗਾਰਗੀ ਨਗਨ ਸੁਰੈ,
ਖਾਲਸਾ ਜੀ ਇੱਕ ਗਾਰਗੀ ਨਾਮ ਦੀ ਇਸਤਰੀ ਹੋਈ ਹੈ, ਬੜੀ ਉੱਚੀ ਅਵਸਥਾ ਦੀ ਮਾਲਕ ਸੀ, ਵੇਦਾਂ ਦੇ ਵਿੱਚ ਉਹਦਾ ਜ਼ਿਕਰ ਆਉਂਦਾ ਗਾਰਗੀ ਦਾ, ਕਹਿੰਦੇ ਉਹ ਵੀ ਨਗਨ ਅਵਸਥਾ ਵਿੱਚ ਰਹਿੰਦੀ ਸੀ।
ਪਰਮਹੰਸਨੀ ਬੜੇ ਅਵਧੂਤਾ,
ਉਹ ਵੀ ਪਰਮਹੰਸ ਅਵਸਥਾ ਵਿੱਚ ਅਵਧੂਤ ਬਣ ਕੇ ਰਹਿੰਦੀ ਸੀ, ਤਿਆਗੀ ਬਣ ਕੇ ਰਹਿੰਦੀ ਸੀ।
ਤਿਮ ਭਾਗੋ ਗੁਰ ਟਿਗੇ ਅਵਧੂਤਾ,
ਬਿਲਕੁਲ ਉਹੀ ਅਵਸਥਾ ਮਾਈ ਭਾਗੋ ਦੀ ਜਿਹੜੀ ਗੁਰੂ ਕਲਗੀਧਰ ਦੇ ਕੋਲ ਰਹਿੰਦੀ ਹੈ, ਉਸ ਗਾਰਗੀ ਦੇ ਸਮਾਨ ਹੀ ਬੜੀ ਉੱਚੀ ਅਵਸਥਾ ਦੀ ਮਾਲਕ ਹੈ ਮਾਈ ਭਾਗੋ, ਪਰਮਹੰਸ ਅਵਸਥਾ ਚ ਟਿਕੀ ਹੋਈ ਹੈ।
ਗਰਵੀ ਸੰਗਤ ਮੈਂ ਧਰੈ,
ਇੱਕ ਵੱਡੀ ਬਰਛੀ ਆਪਣੇ ਹੱਥ ਵਿੱਚ ਮਾਈ ਭਾਗੋ ਰੱਖਦੀ, ਜਿਹੜੀ ਅੱਜ ਵੀ ਅਬਚਲ ਨਗਰ ਨੰਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਪਈ ਹੋਈ ਹੈ।
ਸਦਾ ਆਨੰਦ ਇੱਕ ਰਸ ਥਿਰੈ,
ਸਦਾ ਆਨੰਦ ਇੱਕ ਰਸ ਅਵਸਥਾ ਵਿੱਚ ਮਾਈ ਭਾਗੋ ਰਹਿੰਦੀ ਹੈ।
ਕੇਤਕ ਮਾਸ ਨਗਨ ਜਬ ਰਹੇ,
ਇੱਦਾਂ ਜਦੋਂ ਕਈ ਮਹੀਨੇ ਹੁਣ ਸਰੀਰ ਦੀ ਸੁੱਧ ਬੁੱਧੀ ਨਹੀਂ, ਨਗਨ ਅਵਸਥਾ ਦੇ ਵਿੱਚ ਮਾਈ ਭਾਗੋ ਰਹਿੰਦੀ ਹੈ।
ਇੱਕ ਦਿਨ ਦੇਖ ਨਿਕਟ ਗੁਰ ਕਹੇ,
ਇੱਕ ਦਿਨ ਕਲਗੀਧਰ ਦੀ ਨਿਗਾਹ ਪੈ ਗਈ ਮਾਈ ਭਾਗੋ ਤੇ, ਵੇਖ ਕੇ ਮਹਾਰਾਜ ਜੀ ਮਾਈ ਭਾਗੋ ਨੂੰ ਕਹਿਣ ਲੱਗੇ,
ਸੁਣ ਮਾਈ ਭਾਗੋ ਸਚਿਆਰੇ।
ਮਹਾਰਾਜ ਜੀ ਕਹਿੰਦੇ ਹੇ ਮਾਈ ਭਾਗੋ ਸੁਣ, ਤੂੰ ਸਚਿਆਰ ਹੈ, ਤੇਰੇ ਅੰਦਰ ਸੱਚ ਦੀ ਆੜ ਹੈ, ਤੇਰੇ ਅੰਦਰ ਸੱਚ ਦੀ ਬਿੰਦ ਹੈ।
ਕੁਲ ਨਹਿਰ ਸਸਰਾਰ ਉਬਾਰੇ,
ਤੂੰ ਆਪਣੇ ਪੇਕੇ ਤੇ ਸਹੁਰੇ ਪਰਿਵਾਰ ਨੂੰ ਉਧਾਰ ਲਿਆ, तू अपना पेका परिवार भी तार दिता, तू अपना सोहरा परिवार भी तार दिता है।
परमहंस अवस्था पाए
और तू परमहंस अवस्था नु प्राप्त कर लिया, तेरी परमहंस अवस्था बन चुकी है।
तुझको दोष न लगा कदाए,
तेनू कोई दोष नहीं लगेगा हुन, तेनू कोई दोष नहीं है।
रहन दिगंबर तुझ बन आए,
तू जे दिगंबर भी रहे निर्वस्त्र भी रहे तेनू कोई दोष नहीं है।
एक रस बृति पही लिव लाए,
तेरी सदा एक रस बृति बनी रहिंदी है, लिव लगी रहिंदी है।
तन हंता सब हृदय बिनाशे,
तू अपने शरीर तो ऊपर उठ चुकी है, तन हंता तो रहत हो चुकी है।
पायो परम रूप अबनाशे,
परम रूप जिसका विनाश नहीं हुंदा ओ रूप तै प्राप्त कर चुकी है।
तो संग तो रहत हमारे, पहर काच लघु सिर दस्तारे।
महाराज जी कहते फिर भी माई भागो तू सिंघां विच विचरदी है, सिंघां च रहनी साडे नाल रहनी है, इस करके तू अपने सिर ते एक दस्तार ते तेड़ एक कछहरा धारण करके रखिया कर।
ऊपर चीर चादरा ली जाए,
और एक चादरा ले ला जेदी बुकल मार के रख के अपना शरीर कज के रखिया कर।
अच्छा दो समा बतीजे,
और अपनी देह ढक के समा बतीत करो।
सुन गुरु हुक्म मान तेन लीना,
महाराज जी दा हुक्म सुन के माई भागो ने सतगुरां दा हुक्म मन्या है।
वस्त्र शरीर छादन कीना,
उसे वेले महाराज जी दा हुक्म मान के अपना तन काज लिया, चादरा ले लिया।
पर मैं सांग सदा गै राके,
हाथ विच बरछा रख दी है माई भागो, हर वेले बरछा रख के त्यार बर त्यार रहिंदी है।
रहे संग गुर के अमलाखे,
और सतगुरु सच्चे पात अच्छा जी दी संगत विच रहिंदी है।
चौपाई एक दिन लगे ओ दीवान सुआए, बैठे ओ डल्ला निकट गुसाए।
एक दिन महाराज सच्ची पातशाह जी दा दीवान लगा सी के भाई डल्ला जी एक दिन सतगुरु सच्चे पातशाह दे कोल बैठे ने।
सूबा जो सरहंद मैं रह,
इधर सूबा सरहंद वजीर खां,
नाम वजीद खान जिसका,
जेदा नाम वजीर खां पापी है।
गुर की सुध तलवंडे सुने,
इनू पता लगा के सतगुरु जी इस वेले साबू की तलवंडी विच हन।
इस मानियो जन्म मुंडी धुने,
बड़ा हैरान होया ते सिर धुनदा भी मैं इन्ने यत्न कीते गुरु नू मार नहीं सकिया।
बदे बदे रच जांगे अखाड़े, जीवत रहो न लड़के न मारे।
बड़े बड़े मैं जंग दे अखाड़े कीते, पर गुरु फिर जूंदा निकल के जांदा रहे।
हाथ दीन सला को तुरकाना,
कहंदे जिन्हां दे मेरा लखां दा तुरकाना मार मुकाया है।
ग्राम नगर पा शोक माना,
पता नहीं किन्ने पिंडा नगरां विच साडे घरां च शोक दी लहर दौड़ी है।
लिख भेजियो डल्ले को तबे, गुर को पकड़ दियो इत अबे।
वजीर खान ने डल्ले नू धमकी भर रहा एक पत्र लिख के भेजा चिट्ठी, कहंदा गुरु गोबिंद सिंह साहब नू फड़ के तू मेरे हवाले कर दे।
हजरत दे तो ए बड़ियाई,
ते बादशाह तेनू बड़ियाई देवेगा, औरंगजेब तेनू इनाम देवेगा।
कहो अचानक दियो पठाए,
और अचानक पकड़ के गुरु जी नू मेरे कुल भेज दे।
नाहे ता चमू आन कर भारे,
जे तू ना भेजिया ते फिर मेरिया फौजा आउणगियां तेरे ते हमला करन वास्ते।
तो ए सहत ले है गुर मारे,
फिर तेरे समे गुरु नू मार मुकावांगे।
सो कागज आयो पढ़ लीन,
ओ कागज आया ओ कागज डल्ले ने पढ़िया है।
उत्तर को लिखाए तब दीन,
उसे वेले ओदा एक उत्तर भाई डल्ले ने लिखाया, वजीर खान नू जवाब भेजिया।
संग गुरु के प्राण हमारे, किम दे है तुझे मरे ना मारे।
कहन लगे सतगुरां दे नाल साडा प्राणा दा संबंध है, तेनू असी किवें दे दिए अपने प्राण, जंग दे मैदान विच मरे जा मारे बिना किवें तेनू असी सतगुरु जी दे दईए।
कर चमू घनी पुन आवे,
ये तेरियां फौजां चढ़ के आईयां भी साडे ते जंग करन वास्ते।
मार कितक हम तज पुर जावे,
मार के तेरियां फौजां नू गर्क कर देंगे, जे पेश ना गई ते जगह छड़ के असी होर अगे जंगल दे इलाके च चले जावांगे।
जाए प्रवेश है जंगल माए,
दूर जंगल दे इलाके च चले जावांगे अगे,
जहां नीर होए प्राप्त नाए,
जिथे पानी तक नहीं लभदा उथे चले जावांगे, तेरियां फौजां नहीं साडे तक पहुंच सकणगियां।
गुर के संग रहेंगे सदा, तेरो हुक्म करेंगे अदा।
असी सदा सतगुरां दे नाल रहांगे, और वजीर खां तेरे हुक्म दे सिर ते असी 100 जुत्ती मारदे आ, तेरे हुक्म दे उत्ते असी 100 जुत्ती मारदे आ, तेरा हुक्म नहीं मनदे असी, असी गुरु गोबिंद सिंह साहब जी महाराज जी दे नाल रहांगे।
ए मलिक पठियो सुनत दुख पायो,
एदा लिख के भेज दित्ती चिट्ठी, बड़ा दुखी होया, डाढ़ा दुखी होया वजीर खां।
महामूड को बस ना बसायो,
महामूर्ख दा कोई वस नहीं चलिया, कोई पेश नहीं गई। महाराज गुरु कलगिया वाले चौजी प्रीतम पातशाह जिवें भाई राम सिंह दे घर चरण पा रहे ने, ओ कथा आप दी अगलिया प्रसंगा विच सरवण करोगे। गरीबन वाज सच्ची पातशाह दसमेश गुरां दा पवित्र पावन इतिहास सरवण कराउंदिया एक नहीं अनेकां प्रकार दियां भुल्लां चुक्कां हो जांदियां ने, खिमा कर देणियां। अरदास करनी सतगुरु गरीबन वाज जी महाराज अगे वास्ते सत बुद्धि समत प्रदान करन। वाहिगुरु वाहे गुरु, वाहे गुरु 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 वाहे गुरु,
वाहे गुरु वाहे गुरु, वाहे गुरु वाहे गुरु।
हे अच्युत हे पार ब्रह्म,
अविनाशी अगनास,
पूरन हे सर्व मैं,
दुख पंजन गुण तास,
हे संगी हे निरंकार,
हे निर्गुण सब टेक,
हे गोविंद हे गुण निदान,
जाके सदा विवेक,
हे अपरंपर हर हरे,
है भी ओ मन हार,
संत है कै सदा सांग,
निदारा आधार,
ठाकुर हो दास रो,
निर्गुण गुण नहीं कोए,
नानक दीजा नाम दान,
राखो ही है परोए,
आए प्रभ शरणागति,
कृपा निध दयाल,
एक अखर हर मन बस्त,
नानक होत नियाल,
गुरु नाम जहाज है,
चढ़े सो तरे पार,
जो शरदा कर सेवंदे,
गुर पार उतार नार,
वाहे गुरु नाम जहाज है,
चढ़े सो तरे पार,
जो शरदा कर सेवंदे,
गुर पार उतार नार।
वाहे गुरु जी का खालसा,
वाहे गुरु जी की फतेह।